इस विद प्राप्त ज्ञान को अंत समाधि चीन गमनियो श्री गुरु के निकट दयाराम संगलीन।
वाहिगुरु जी का खालसा, वाहिगुरु जी की फतेह। परम सम्मान सत्कार योग साहब श्री गुरु तेग बहादुर जी महाराज दे पावन पवित्र चरण सो गुरुद्वारा श्री दुख निवारण साहब विखे जुगो जुग टल गुर शब्दावतार सतगुरु साहब श्री गुरु ग्रंथ साहिब महाराज जी दी पावन पवित्र हजूरी अंदर आप सब संगतां जथा योग श्रद्धा भावना सहित नतमस्तक हो रहे हो। आओ हुण वेला है, वक्त है लड़ीवार सतगुरु जी दे पावन जीवन दी अमर कथा दा। महाकवि जी भाई संतोख सिंह साहब आपां नूं सरवण करवा रहे ने मीरी पीरी दे मालक बंदी छोड़ मुक्ति दाते छेवें पातशाह श्री गुरु हरगोबिंद जी महाराज संसार दे महान रहबर जिन्हां ने जंगां युद्धां तो बाद अपने सिखां सेवकां नूं पावन उपदेश बख्शे उन्हां विच भाई गुरु के प्यार वाले जाती मलक जी सतगुरां दी मुबारक रसना तों ब्रह्म विद्या ब्रह्म ज्ञान दी वस्ता दियां ओ अखीरलियां शिखरलियां पौड़ियां दा ज्ञान हासिल कर चुके हन। ऐसी वस्ता बन गई आप जी ने कल सरवण कीता होना है। हजूर महाराज जी ने बेअंत बख्शां कीतियां ऐसी भावना बनी दसवें द्वार बजर कपाट दी वस्ता तक पहुंचे हुए जाति मलक जी अपने तन देह नूं इउं त्याग के जाना चंगा समझदे हन जिवें हाथी फुलां दी माला त्याग जांदा है सप कुंज त्याग जांदा है शरीर नूं ते जोत आत्मा नूं लग करके परमात्मा च भेद होण दी इच्छा जाहर होगी सतगुरु महाराज जी दे चरणां। आओ जाति मलक जी होर की बेनतियां कह के हजूर दी मुबारक रसना तों महान कृपा दे पात्र बन जा रहे हन। अज दा प्रसंग इत्थों गा सरवण करी आखो सतनाम सेवाए गुरु साहिब जी।
दोएरा इस विद प्राप्त ज्ञान को अंत समाधि चीन।
भाई संतोख सिंह साहब कहंदे जाति मलक जी जेड़ी वस्था रुतवे मरातवे तक पहुंचे हन ते ब्रह्म वस्था दी आखरी शिखरली अवस्था है पातशाह जी दे पावन ज्ञान दान द्वारा जाति मलक जी ने जान लिया सारा कुछ। ज्ञान एक ऐसी वस्ता है संसार दे अंदर विषय आनंद संसार भोगदा भजनानंद भजन करन वाला मानदा है ज्ञानानंद ब्रह्म ज्ञान दी वस्ता च पहुंचया होया परमानंद दी वस्ता दा मालक जाति मालक श्री गुरु महाराज जी दी कृपा दा ऐसा पात्र बनया। प्राप्ति केवल सधारण शब्द नहीं हन ब्रह्म वस्ता दे ज्ञान दी प्राप्ति होई उसे ज्ञान दे नुकते नजर तो जाति मलक नूं की पता चलिया भी मेरा वक्त अखीर आ गया है।
गमनियो श्री गुर के निक दया राम संग लीन।
अपने बेटे दया राम नूं लिया नाल आ पुत्रा तेनू दुनिया दे मान रहबर दी शरण विच लेके जावां जिहदे मेरी सारी उम्र बांह पकड़ के रखी मेरे ते कृपा कीती पुत्र तूं भी ऐसे दर घर नाल जुड़िया रही करूं उनू विद्या ज्ञान दे के नाल तोरिया क्योंकि ब्राह्मण भाईचारा पंडित आऊपणा शायद उनू ऐसी आग्या ना दिंदा होवे समाज भाईचारक सांझ दे ताने बाने को जैसे सन पर जिन्हें गुरु हरगोबिंद साहब जी वर्गे मान रहबर दी शरण विच रह के जंगा युद्धां दा आनंद माणिया होवे ऐसा गुरु का ਵਿਉਂ ਧਕਾੜਾ ਮੈਦਾਨੇ ਜੰਗ ਵਿਚ ਕਹਿ ਦਿੰਦੇ ਸੀ ਜਾਤੀ ਮਲਕ ਤੁਸੀਂ ਤੇ ਬੀਬੀ ਚੰਦ ਜਾਓ ਐਸੀ ਵਿਉਂ ਧਕੜੋ ਮੈਦਾਨੇ ਜੰਗ ਵਿਚ ਤੁਰਕ ਮੁਗਲ ਤੁਹਾਡੇ ਅੱਗੇ ਹੱਥ ਜੋੜਨ ਤੁਹਾਡੀ ਈਨ ਮੰਨ ਜਾਣ। ਐਸੇ ਭਾਈ ਜਾਤੀ ਮਲਕ ਜੀ ਨੇ ਆਪਣੇ ਬੇਟੇ ਦਇਆ ਰਾਮ ਨੂੰ ਨਾਲ ਲੈ ਕਰਕੇ
ਭਾਈ ਸ੍ਰੀ ਪ੍ਰਭ ਮੈਂ ਅਬ ਤਜੋ ਸਰੀਰ
ਹਜ਼ੂਰ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਚਰਨਾਂ ਚ ਆ ਕੇ ਗੁਜ਼ਾਰਿਸ਼ ਕੀਤੀ, ਬੇਨਤੀ ਕੀਤੀ, ਮੇਰੀ ਪੀਰੀ ਦੇ ਮਾਲਕ ਸਤਿਗੁਰੂ ਤੇਰੀ ਸ਼ਰਨ ਵਿਚ ਆਇਆ। ਕਹਿਣ ਲਈ ਮੇਰੇ ਕੋਲ ਲਫਾਜ਼ ਨਹੀਂ, ਪਰ ਮੇਰਾ ਬਤੌਰ ਸਿੱਖ ਹੋਣ ਦੇ ਨਾਤੇ ਬੇਨਤੀ ਕਹਿਣ ਤੋਂ ਮੈਂ ਗੁਰੇਜ਼ ਨਾ ਕਰਾਂ। ਸਤਿਗੁਰੂ ਆਪ ਜੀ ਦੀ ਕਿਰਪਾ ਦੁਆਰਾ ਮੈਂ ਇਹ ਦੇਹ ਇਹ ਤਨ ਬਦਨ ਤਿਆਗਣਾ ਚਾਹੁੰਦਾ ਹਾਂ।
ਦਇਆ ਰਾਮ ਸੁਤ ਤੁਮਰੇ ਤੀਰ
ਆਪਣੇ ਪੁੱਤਰ ਦਇਆ ਰਾਮ ਨੂੰ ਆਪ ਜੀ ਦੇ ਚਰਨ ਸ਼ਰਨ ਵਿਚ ਛੱਡ ਕੇ ਜਾ ਰਿਹਾ ਹਾਂ।
ਕਹਿ ਪੁਜ ਕੋ ਰਾਖੋ ਨਿਜ ਪਾਸ
ਮੇਰੀ ਬਾਂਹ ਪਕੜੀ ਰੱਖੀ ਮੇਰੇ ਬੇਟੇ ਦਇਆ ਰਾਮ ਦੀ ਵੀ ਸਤਿਗੁਰੂ ਇਸੇ ਤਰ੍ਹਾਂ ਬਾਂਹ ਪਕੜ ਕੇ ਰੱਖਣਾ।
ਅਲਪ ਬੈਸ ਇਸ ਕੀ ਸੁਖ ਰਾਸ
ਹਜ਼ੂਰ ਪਾਤਸ਼ਾਹ ਜੀ ਇਹਦੀ ਉਮਰ ਬੜੀ ਛੋਟੀ ਹੈ, ਉਮਰ ਦੇ ਕਾਜੇ ਨਾਲ ਵੇਖਿਆ ਜਾਵੇ ਬੱਚਾ ਡਾਵਾਂ ਡੋਲ ਹੋ ਜਾਂਦਾ ਹੈ। ਕਿਸੇ ਦ੍ਰਿੜਤਾ ਵਾਲੇ ਆਸਥਾ ਵਾਲੇ ਨਿਸ਼ਠਾਵਾਨ ਉਮਰ ਦਾ ਤਕਾਜਾ ਹੋਵੇ ਮੰਨਿਆ ਜਾ ਸਕਦਾ ਬੱਚਾ ਆਪ ਜੀ ਕਿਰਪਾ ਰੱਖਣੀ। ਆਪ ਜੀ ਵਰਗੇ ਸੁੱਖਾਂ ਦੀ ਪੂੰਜੀ ਕਾਉਣਾ ਸਤਿਗੁਰੂ ਦੁਨੀਆਂ ਤੇ ਇੱਕ ਕੇਵਲ ਆਪ ਜੀ ਦਾ ਹੀ ਆਸਰਾ ਹੈ। ਮੇਰਾ ਪੁੱਤਰ ਆਪ ਜੀ ਦੀ ਸ਼ਰਨ ਵਿਚ ਰਹਿਣਾ ਕਰੇਗਾ।
ਨਹੀਂ ਕਬਰ ਕੋ ਜਾਚਨ ਲੈ
ਇੱਕ ਬੇਨਤੀ ਮੈਂ ਜਰੂਰ ਕਵਾਂਗਾ ਆਪ ਜੀ ਨੂੰ ਸਤਿਗੁਰੂ, ਇਹ ਹੈ ਵੀ ਕਿਸੇ ਹੋਰ ਦਰ ਦਰ ਥਾਂ ਪੁਰ ਥਾਂ ਮੱਥੇ ਨੀ ਟੇਕੂਗਾ, ਕਿਸੇ ਦੇ ਅੱਗੇ ਝੋਲੀ ਨਹੀਂ ਅੱਡੇਗਾ, ਨਹੀਂ ਕੁਝ ਮੰਗੇਗਾ।
ਸਤਿਗੁਰ ਕਹਿਓ ਹੋਏ ਬੜ ਭਾਗਾ
ਪਾਤਸ਼ਾਹ ਜੀ ਨੇ ਆਪਣੇ ਅਨਨ ਸੇਵਕ ਜਾਤੀ ਮਲਕ ਦੀ ਐਸੀ ਬੇਨਤੀ ਸੁਣ ਕੇ ਪਾਤਸ਼ਾਹ ਕਹਿੰਦੇ ਫਿਰ ਜੇ ਤੇਰੀ ਭਾਵਨਾ ਇੱਦਾਂ ਦੀ ਆ, ਇੱਛਾ ਮਨੋ ਕਾਮਨਾ ਇਹੋ ਜਿਹੀ ਲੈ ਕੇ ਆਇਆ, ਜਾ ਤੈਨੂੰ ਗੁਰੂ ਨਾਨਕ ਦੇ ਦਰ ਕਰਦੇ ਦਰੋਂ ਉਹ ਕੁਝ ਪ੍ਰਾਪਤ ਹੋਣਾ, ਇਹ ਵੱਡਿਆਂ ਭਾਗਾਂ ਵਾਲਾ ਬਣੇਗਾ।
ਸਦਾ ਗੁਰ ਘਰ ਸੰਗ ਲਾਗਾ
ਜਿਹੜਾ ਗੁਰੂ ਦੇ ਦਰ ਨਾਲ ਸਦਾ ਜੁੜਿਆ ਰਹੇ ਇਸ ਤੋਂ ਵੱਡੇ ਭਾਗ ਕੀ ਦੇ ਹੋ ਸਕਦੇ ਨੇ। ਗੁਰੂ ਦੇ ਦਰ ਨਾਲ ਜੁੜੇ ਤੇਰਾ ਪੁੱਤਰ, ਤੂੰ ਜੁੜਿਆ ਰਹਿਆ ਜਾਤੀ ਮਲਕ, ਗੁਰੂ ਦੇ ਦਰ ਕਰ ਦੀ ਉਪਮਾ ਵਡਿਆਈ ਥੋੜੀ ਨਹੀਂ ਬਹੁਤ ਜ਼ਿਆਦਾ ਹੈ।
ਦਸਮ ਗੁਰੂ ਹੋਵੇ ਜਿਸ ਕਾਲਾ ਦੇਗ ਦੇਗ ਕੇ ਧਨੀ ਵਿਸਾਲਾ
ਸ੍ਰੀ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਕਹਿੰਦੇ ਫਿਰ ਹੋਰ ਇਹਦੇ ਵੱਡੇ ਭਾਗ ਹੋਣ ਦੀ ਨਿਸ਼ਾਨੀ ਹੁਣੇ ਦੱਸ ਦਈਏ, ਕਿਉਂਕਿ ਤੂੰ ਸਰੀਰ ਤਿਆਗਣ ਜਾ ਰਿਹਾ, ਤੇਰੇ ਮਨ ਵਿਚ ਵੀ ਫੁਰਨਾ ਰਹਿ ਜਾਵੇ। ਜਦੋਂ ਦਸਵੇਂ ਜਾਮੇ ਵਿਚ ਅਸੀਂ ਗੁਰੂ ਗੋਬਿੰਦ ਸਿੰਘ ਕਲਗੀਧਰ ਦੇ ਰੂਪ ਵਿਚ ਆਵਾਂਗੇ, ਅੱਜ ਤੋਂ ਆ ਦੇਖ ਲਾ ਛੇਵਾਂ ਜਾਮਾ ਸੱਤਵਾਂ ਅੱਠਵਾਂ ਨੌਵਾਂ ਦਸਵੇਂ ਜਾਮੇ ਚ ਜਦੋਂ ਆਉਣਾ ਉਦੋਂ ਇਸ ਤੇਰੇ ਪੁੱਤਰ ਤੇ ਸਾਡੀ ਕਿੰਨੀ ਕਿਰਪਾ ਹੋਣੀ ਹੈ। ਗੁਰੂ ਕਲਗੀਧਰ ਬਣ ਕੇ ਇਹਦੇ ਹੱਥ ਵਿਚ ਦੇਗ ਤੇ ਤੇਗ ਦਾ ਧਨੀ ਹੋਵੇਗਾ, ਜਿਹੜੇ ਜੌਹਰ ਜਿਹੜੇ ਕਰਤਵ ਤੇਰੇ ਪੁੱਤਰ ਦਇਆ ਰਾਮ ਨੇ ਵਿਖਾਉਣੇ ਹਨ।
ਘੋਰ ਸੰਗਰ ਫਟ ਲੜੈ
ਮੈਦਾਨੇ ਜੰਗ ਵਿਚ ਉਹ ਕੁਝ ਕਰ ਵਿਖਾਉਣਾ ਦਇਆ ਰਾਮ, ਕਿਤੇ ਬ੍ਰਾਹਮਣ ਦਾ ਪੁੱਤਰ ਨਾ ਦੁਨੀਆਂ ਸਮਝ ਲਵੇ ਇਹ ਤੇ ਇੰਨੀ ਵੱਡੀ ਕਿਰਪਾ ਹੋਣੀ ਆ। ਉਹ ਕੁਝ ਕਰ ਵਿਖਾਉਣ ਦੀ ਸਮਰੱਥਾ ਹੋਵੇ, ਘੋਰ ਘਮਸਾਣ ਦੇ ਜੰਗ ਹੋਣਗੇ, ਜੰਗਾਂ ਯੁੱਧਾਂ ਵਿਚ ਇਹਦਾ ਵਿਖਾਇਆ ਹੋਇਆ ਜੌਹਰ ਦੁਨੀਆਂ ਯਾਦ ਰੱਖੇਗੀ।
ਸ਼ਸਤਰ ਯੁੱਧ ਮੈਂ ਕਰੈ
ਇਹ ਮੈਦਾਨੇ ਜੰਗ ਵਿਚ ਕੇਵਲ ਵਿਦਿਆ ਪੜਨ ਵਾਲੇ ਸ਼ਾਸਤਰਾਂ ਦਾ ਗਿਆਤਾ ਨਹੀਂ, ਮੈਦਾਨੇ ਜੰਗ ਵਿਚ ਚੁੱਕ ਕੇ ਲੜਨ ਵਾਲੇ ਸ਼ਸਤਰਾਂ ਦਾ ਵੀ ਮਾਰ ਹੋਵੇਗਾ।
ਦਿਨ ਕੇ ਸੰਗ ਸਦਾ ਸੁਖ ਪਾਵੈ
ਬਸ ਹਜ਼ੂਰ ਪਾਤਸ਼ਾਹ ਜੀ ਨੇ ਇੰਨੇ ਵਰਦਾਨ ਬਖਸ਼ਿਆ ਕਹਿ ਦਿੱਤੇ, ਜਾਤੀ ਮਲਕ ਤੇਰਾ ਪੁੱਤਰ ਦਇਆ ਰਾਮ ਸਦੀਵੀ ਸੁੱਖਾਂ ਦਾ ਆਨੰਦ ਮਾਣੇਗਾ ਜੰਗਾਂ ਯੁੱਧਾਂ ਵਿਚ ਰਹਿੰਦੇ ਹੋਏ ਵੀ।
ਜਸ ਬਿਦ ਤੈ ਜਗ ਮੈਂ ਨਰ ਗਾਵੈ
ਦੁਨੀਆਂ ਯਾਦ ਕਰੇਗੀ, ਇਨ੍ਹਾਂ ਦੇ ਗੀਤ ਗਾਉਣਗੇ, ਲੋਕ ਵਾਰਾਂ ਗਾਉਣਗੇ, ਚੇਤੇ ਰੱਖਣਗੇ ਕਿ ਜਾਤੀ ਮਲਕ ਦਾ ਪੁੱਤਰ ਦਇਆ ਰਾਮ ਸੀ।
ਜਾਤੀ ਮਲਕ ਸੁਣ ਤੇ ਅਰਖਾਇਓ
ਇੰਨੀ ਖੁਸ਼ੀ ਜਾਤੀ ਮਲਕ ਨੂੰ ਸ਼ਾਇਦ ਪਹਿਲਾਂ ਕਿਤੇ ਨਾ ਹੋਈ ਹੋਵੇ। ਆਪਣੇ ਪੁੱਤਰ ਦੀ ਉਪਮਾ ਵਡਿਆਈ ਦਸਵੇਂ ਜਾਮੇ ਤੱਕ ਇੰਨੀ ਲੰਮੀ ਲਵੇਰੀ ਆਰਜਾ ਦਾ ਮਾਲਕ ਬਣਨ ਵਾਲਾ ਮੇਰਾ ਪੁੱਤਰ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀਆਂ ਸੀਸਾਂ ਪ੍ਰਾਪਤ ਕਰਕੇ
ਕਰ ਮੰਗਣ ਕੋ ਸਦਨ ਸਿਧਾਇਓ
ਫਿਰ ਮੰਗਣ ਵਾਲੀ ਜਾਚ ਮੰਗਣ ਵਾਲੀ ਇੱਛਾ ਬਨੋ ਕਾਮਨਾ ਭਾਵਨਾ ਕੋਈ ਬਾਕੀ ਰਹਿ ਨਹੀਂ ਜਾਂਦੀ। ਗੁਰੂ ਹਰਗੋਬਿੰਦ ਸਾਹਿਬ ਜੀ ਦੀਆਂ ਬਖਸ਼ਿਸ਼ਾਂ ਆਸ਼ੀਰਵਾਦ ਪ੍ਰਾਪਤ ਕਰਕੇ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਆਪ ਜੀ ਕਿਰਪਾ ਰੱਖਣੀ ਮਹਾਰਾਜ ਜੀ ਕੋਲੋਂ ਖੁਸ਼ੀਆਂ ਪ੍ਰਾਪਤ ਕਰਕੇ ਆਪਣੇ ਘਰ ਵਾਪਸ ਆਇਆ ਹੈ।
ਘਰ ਇਸ਼ਨਾਨ ਪਾਵਨ ਹੋਏ ਗਏ।
ਭਾਈ ਸੰਤੋਖ ਸਿੰਘ ਸਾਹਿਬ ਜੀ ਕਹਿੰਦੇ ਇੰਨੀ ਕਾਹਲ ਜਾਤੀ ਮਲਕ ਨੂੰ ਇਸ਼ਨਾਨ ਕੀਤਾ, ਸੁਚਮਤਾਈ ਹੋਈ ਗੁਰੂ ਮਹਾਰਾਜ ਜੀ ਦੀ ਪਾਵਨ ਕਿਰਪਾ ਬਖਸ਼ਿਸ਼ ਦੁਆਰਾ।
ਪੁਸ਼ਪਰ ਪੋਡ ਪ੍ਰਾਨ ਸਜ ਗਏ।
ਜਮਾਨੇ ਚ ਦਬ ਆਸਣ ਕਹਿੰਦੇ ਸੀ, ਦਬ ਆਮ ਖੇਤਾਂ ਵਿਚ ਹੁੰਦੀਆਂ, ਬਾਹਰ ਦਬ ਕੁਸ਼ ਆਸਣ ਤਿਆਰ ਆਪਣੇ ਹੱਥੀ ਕਰਕੇ।
ਸੁਣ ਸਤ ਗੁਰ ਬੋ ਮਨ ਜਿਪਥਾਏ।
ਸ੍ਰੀ ਗੁਰੂ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਕਮਲਾਂ ਚ ਜਰੂਰੀ ਸੂਚਨਾ ਭੇਜਣਾ। ਭਾਈ ਜਾਤੀ ਮਲਕ ਜੀ ਚਾਹੁੰਦੇ ਸਨ
ਨਾਨਕੋ ਚੰਦਨ ਸਮਦਾਏ।
ਪਾਤਸ਼ਾਹ ਜੀ ਦਾ ਸਿੱਖ ਸੇਵਕ ਦੱਸਣ ਲਈ ਵੀ ਜਾਤੀ ਮਲਕ ਜੀ ਆਪਣਾ ਪਾਵਨ ਤਨ ਤਿਆਗਣ ਜਾ ਰਿਹਾ। ਸਤਿਗੁਰੂ ਉਹਨੇ ਤਾਂ ਦਬ ਆਸਣ ਕੁਸ਼ ਆਸਣ ਵੀ ਵਿਛਾ ਲਿਆ, ਉਹਦਾ ਪੂਰੀ ਤਿਆਰੀ ਵਿਚ ਹਨ। ਸਤਿਗੁਰਾਂ ਦੇ ਸਿੱਖ ਇਹ ਸੂਚਨਾ ਹਜੂਰ ਮਹਾਰਾਜ ਜੀ ਨੂੰ ਦਿੰਦੇ ਨੇ। ਪਾਤਸ਼ਾਹ ਕਹਿੰਦੇ ਜਾਓ ਕੁਝ ਚੰਦਨ ਦੀਆਂ ਲੱਕੜਾਂ ਲੋੜ ਅਨੁਸਾਰ ਉਹਦੇ ਦਾਹ ਸੰਸਕਾਰ ਵਿਚ ਅਰਪਣ ਕਰੋ।
ਜਬ ਦਿਲ ਕ੍ਰਿਤਿਆਦਿਕ ਸਭ ਲਿਆਏ।
ਲੋਹੜੀ ਦਾ ਜੋ ਵੀ ਸਾਜੋ ਸਮੱਗਰੀ ਹੁੰਦੀ ਆ ਉਹਦੇ ਵਿਚ ਪਾਵੇ ਜਾਓ, ਤਿਲ ਦੇਸੀ ਕੀ ਯਾਦ ਕਿਉਂ ਨਾ ਹੋਵੇ।
ਕਿਤਾਬਿਕ ਪਾਵਨ ਥਾਏ
ਉਚਿਤ ਯੋਗ ਜਗ੍ਹਾ ਵੇਖ ਕੇ ਪਵਿੱਤਰ ਮਨ ਨੇ ਲੋੜ ਅਨੁਸਾਰ ਵਧੀਆ ਥਾਂ ਟਿਕਾਣਾ ਵੇਖਿਆ ਜਿੱਥੇ ਉਹਦੀ ਬਾਹ ਪੈਦਾ ਤੌਰ ਤੇ ਵਧੀਆ ਚੇਖਾ ਚਿਣੀ ਜਾਵੇ।
ਆਰਾਮ ਸਭ ਕੀਨ ਬੰਧਾਨ।
ਭਾਈ ਦਯਾ ਰਾਮ ਇਹਦਾ ਬੇਟਾ ਹੈ। ਸਾਰੀ ਰਸਮ ਵਿਧੀ ਵਿਧਾਨ ਅਨੁਸਾਰ ਜੋ ਪਰੰਪਰਾ ਵਰ ਚੱਲੀ ਆਉਂਦੀ ਰਵਾਇਤ ਸੀ ਉਸ ਅਨੁਸਾਰ ਦਾਹ ਸੰਸਕਾਰ ਦਾ ਇੰਤਜ਼ਾਮ ਕਰ ਰਿਹਾ ਹੈ ਅਤੇ ਕਰਵਾ ਰਿਹਾ ਹੈ।
ਕਰਿਓ ਪ੍ਰਥਮ ਤਨ ਪਿਤਾ ਸੁਠਾਨ।
ਭਾਈ ਸੰਤੋਖ ਸਿੰਘ ਸਾਹਿਬ ਜੀ ਕਹਿੰਦੇ ਆਪਣੇ ਪਿਤਾ ਦਾ ਦਾਹ ਸੰਸਕਾਰ ਪ੍ਰਾਣ ਤਿਆਗ ਚੁੱਕੇ ਨੇ। ਭਾਈ ਜਾਤੀ ਮਲਕ ਜੀ ਲੋੜ ਅਨੁਸਾਰ ਜੋ ਜੋ ਕਹਿੰਦੇ ਗਏ ਸਿਆਣੇ ਸਿੱਖ ਸੇਵਕ ਉਸ ਵਿਧੀ ਅਨੁਸਾਰ ਹੀ ਰਸਮ ਕਿਰਿਆ ਨਿਭਾਈ, ਸੰਸਕਾਰ ਹੋਇਆ। ਸਾਰੀ ਕਵੀ ਜੀ ਨੇ ਸੰਖੇਪ ਵਿੱਚ ਜ਼ਿਕਰ ਕੀਤਾ ਹੈ।
ਗੁਰਪੁਰ ਕੋ ਪਹੁੰਚਿਓ ਸੁਖ ਪਾਏ।
ਬੜੀ ਕਿਰਪਾ ਦਾ ਪਾਤਰ ਬਣ ਕੇ ਜਾਤੀ ਮਲਕ ਜੀ ਸੱਚਖੰਡ ਵਾਸੀ ਬਣੇ ਹਨ।
ਗੁਰੂ ਦੀ ਮਹਿਮਾ ਅਲਖ ਲਖਾਏ।
ਗੁਰੂ ਜੀ ਦੀ ਮਹਿਮਾ ਜਿਹੜੀ ਲਖੀ ਨਹੀਂ ਜਾ ਸਕਦੀ, ਨਾ ਕਥਨ ਹੋ ਸਕਦੀ ਹੈ, ਰਸਨਾ ਦੁਆਰਾ ਕਲਮ ਦੁਆਰਾ ਲਿਖੀ ਨਹੀਂ ਜਾ ਸਕਦੀ, ਐਸੀ ਅਕਥ ਕਥਾ ਹੈ।
ਜੋਗ ਜੋ ਕਿਰਿਆ ਪਿਛਾਰੇ।
ਜੋ ਕੁਝ ਵੀ ਲੋਹੜੀ ਦਾ ਇੰਤਜ਼ਾਮ ਸੀ ਬਾਅਦ ਵਿਚ ਭਾਈਚਾਰਾ ਸਮਾਜ ਸੰਗਤਾਂ ਗੁਰੂ ਮਹਾਰਾਜ ਜੀ ਦੀ ਵੀ ਸਿੱਖਿਆ ਉਪਦੇਸ਼ ਸੁਣਦੇ ਰਹਿੰਦੇ ਸੀ, ਸਤਿਗੁਰੂ ਹੁਣ ਕੀ ਕੀਤਾ ਜਾਵੇ।
ਕ੍ਰਮ ਕ੍ਰਮ ਤੇ ਤਿਸ ਨੰਦ ਸੁਧਾਰੇ।
ਉਹਦੇ ਪੁੱਤਰ ਭਾਈ ਦਯਾ ਰਾਮ ਨੇ ਸਾਰੇ ਕਾਰਜਾਂ ਨੂੰ ਅੰਜਾਮ ਦਿੰਦੇ ਹੋਏ
ਇਨ ਤ੍ਰੋਦਸ ਜਬ ਹੀ ਬਿਤ ਗਏ।
ਇਹ ਰਿਵਾਜ ਸੀ ਵੀ ਜਦੋਂ 13 ਦਿਨ ਪੂਰੇ ਹੋ ਜਾਣ, ਤ੍ਰੋਦਸ ਦਾ ਦਿਨ 13ਵਾਂ ਦਿਨ ਹੋਵੇ,
ਭੋਜਨ ਦਿਜਨ ਬ੍ਰਿੰਦ ਕੋ ਦੇ।
ਪਰੰਪਰਾਗਤ ਚਲੀ ਆਉਂਦੀ ਵਿਚਾਰਧਾਰਾ ਸੀ, ਬ੍ਰਾਹਮਣ ਦੀ ਰਸਮ ਕਿਰਿਆ 13 ਦਿਨਾਂ ਵਿਚ ਹੁੰਦੀ ਹੈ, ਕਿਸੇ ਦੀ 17 ਦਿਨਾਂ ਵਿਚ, ਕਿਸੇ ਦੀ 21 ਦਿਨਾਂ ਵਿਚ, ਕਿਸੇ ਦੀ 31-41 ਦਿਨਾਂ ਚ, ਇਹੋ ਜੀ ਪਰੰਪਰਾ ਸੀ। ਪਰ ਮਾਨਤਾ ਸੀ, ਮਹਾਰਾਜ ਕਹਿੰਦੇ ਤੁਹਾਡੇ ਭਾਈਚਾਰੇ ਦੀ ਰਸਮ ਜਿੰਨੇ ਦਿਨਾਂ ਵਿਚ ਵੀ ਆ ਯੋਗ ਸਮਝਦੇ ਹੋ 13ਵੇਂ ਦਿਨ 13ਵਾਂ ਕਰਕੇ ਲੋੜ ਅਨੁਸਾਰ ਬ੍ਰਾਹਮਣਾਂ ਨੂੰ, ਰੱਬ ਦੇ ਪਿਆਰਿਆਂ ਨੂੰ, ਪੰਡਤਾਂ ਨੂੰ ਭੋਜਨ ਸੁਕਾਉਣਾ ਕੀਤਾ।
ਮਲਕ ਹੇਤ ਵਸਿਆਨ।
ਜੋ ਵੀ ਲੋੜੀਂਦੀ ਵਸਤੂ ਜਥਾ ਯੋਗ, ਨਾਨਕ ਅੱਗੇ ਸੋ ਮਿਲੇ ਜੇ ਫੱਟੇ ਭਾਲੇ ਦੇ, ਐਸੀ ਭਾਵਨਾ ਉਨ੍ਹਾਂ ਨੇ ਵੀ ਰੱਖੀ। ਆਪਣੇ ਪਿਤਾ ਸ੍ਰੀ ਦੇ ਨਿਮਿਤ ਭੋਜਨ ਸੁਕਾਉਣਾ, ਲੋਹੜੀ ਦਾ ਦਾਨ ਪੁੰਨ ਆਦਿਕ ਕਰਕੇ,
ਆਦਿਕ ਦੀਨੀ ਕਰ ਦਾਨ।
ਇੱਥੋਂ ਤੱਕ ਵੀ ਭਾਈ ਸੰਤੋਖ ਸਿੰਘ ਸਾਹਿਬ ਜੀ ਕਹਿੰਦੇ ਜਿੱਥੇ ਉਨ੍ਹਾਂ ਨੇ ਧਨ ਦੌਲਤ ਆਦਿਕ ਦਿੱਤਾ ਉਥੇ ਹੋਰ ਵੀ ਲੋਹੜੀ ਦੇ ਬਸਤਰ ਜਿਨ੍ਹਾਂ ਵਿਚ ਵਿਛਾਉਣੇ ਤੱਕ ਉਡਣ ਵਾਲੇ ਬਸਤਰ ਆਦਿ ਸਭ ਦਾਨ ਪੁੰਨ ਕੀਤੇ।
ਸਤਿਗੁਰ ਭੇਜੀ ਦਸਤਾਰ।
ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਸ ਭੋਗ ਮੌਕੇ, ਸਮਾਪਤੀ ਮੌਕੇ ਜਿੰਨਾ ਸੰਗਤ ਭਾਈਚਾਰਾ ਕੁੜਮ ਕਬੀਲਾ ਇਕੱਠਾ ਹੋਇਆ ਹੋਇਆ ਸੀ ਉਹਦੇ ਮੌਕੇ ਹਜੂਰ ਜੀ ਨੇ ਆਪਣੇ ਸਿੱਖਾਂ ਸੇਵਕਾਂ ਰਾਹੀਂ ਦਸਤਾਰ ਵੀ ਭੇਜਣਾ ਕੀਤੀ।
ਦਸ਼ਾਲਾ ਮੋਲ ਉਦਾਰ।
ਹਜੂਰ ਜੀ ਨੇ ਕੀਮਤੀ ਦਸ਼ਾਲਾ ਵੀ ਕੱਲਿਆ ਤਾਂ ਕਿ ਸਾਰੀਆਂ ਰਸਮਾਂ ਵਿਚ ਉਹ ਗੁਰੂ ਘਰ ਦਾ ਪਿਆਰਾ ਸੇਵਕ ਸੀ, ਕੋਈ ਹੁਣ ਤਾਣੀ ਨਾ ਰਹੇ।
ਦਰਬ ਤੇ ਸੰਗ ਪਠਾਇਓ,
ਪਾਤਸ਼ਾਹ ਜੀ ਨੇ ਇਥੋਂ ਤੱਕ ਕਾਕਾ ਦਇਆ ਰਾਮ ਨੂੰ ਹੁਕਮ ਕਹਿ ਦਿੱਤਾ ਸੀ ਵੀ ਲੋੜੀ ਦੇ ਧਨ ਦੌਲਤ ਇਸ ਤੋਂ ਇਲਾਵਾ ਰਸਤ ਵਸ ਜੋ ਵੀ ਜ਼ਰੂਰੀ ਹੋਵੇ ਆਪ ਦੱਸਦੇ ਰਹਿਣਾ। ਪਰ ਸਿੱਖ ਸੇਵਕਾਂ ਨੇ ਕੋਈ ਪਾਠ ਪਹਿਲਾਂ ਨਹੀਂ ਸੀ ਆਉਣ ਦਿੱਤੀ, ਧਨ ਦੌਲਤ ਪਾਤਸ਼ਾਹ ਜੀ ਭੇਜਦੇ ਰਹੇ।
ਦਇਆ ਰਾਮ ਕੋ ਬੋਹਰ ਖਾਇਓ,
ਕਾਕਾ ਦਇਆ ਰਾਮ ਸਤਿਗੁਰੂ ਮਹਾਰਾਜ ਜੀ ਦੀ ਕਿਰਪਾ ਦੁਆਰਾ ਸੰਗਤਾਂ ਦਾ ਪਿਆਰ ਸਨਮਾਨ ਤੇ ਸਤਿਕਾਰ ਵੇਖ ਕੇ ਬੜੇ ਪ੍ਰਸੰਨ ਹੋਏ ਸਨ।
ਲੋਕ ਦੂਰ ਕਰ ਆਮਨ ਲਾਗਿਓ, ਸਤਿਗੁਰ ਨਿਕਟ ਰਹਿ ਰਸ ਪਾਗਿਓ।
ਭਾਈ ਸੰਤੋਖ ਸਿੰਘ ਸਾਹਿਬ ਜੀ ਜ਼ਿਕਰ ਕਰਦੇ ਨੇ, ਦੂਰੋਂ ਦਰਾਡਿਓ ਜਿਨ੍ਹਾਂ ਨੇ ਵੀ ਆਉਣਾ ਸੀ ਸਤਿਗੁਰੂ ਮਹਾਰਾਜ ਜੀ ਦੀ ਚਰਨ ਸ਼ਰਨ ਦੇ ਕਾਰਨ ਸਾਰੇ ਲੋਕ ਪੁੱਛਦੇ ਸੀ ਵੀ ਬੜੀ ਕਿਰਪਾ ਹੋਈ, ਭਾਵੇਂ ਦੁੱਖ ਵਿਚ ਸ਼ਰੀਕ ਹੋਣ ਵਾਲੇ ਸਬੰਧੀ ਰਿਸ਼ਤੇਦਾਰ ਆਪੋ ਆਪਣੀ ਚੱਲੀ ਆਉਂਦੀ ਪਰੰਪਰਾ ਦੁੱਖ ਵਿਚ ਸ਼ਰੀਕ ਹੋਣਾ, ਪਰ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਪਾਤਸ਼ਾਹ ਜੀ ਦੀ ਕਿਰਪਾ ਦਾ ਪਾਤਰ ਬਣਨਾ ਇਹ ਸੁਣ ਕੇ ਬੜੇ ਪ੍ਰਸੰਨ ਹੁੰਦੇ। ਆਪਣੇ ਆਪ ਦੱਬ ਦਾ ਆਸਣ ਵਸਾ ਕੇ ਸਰੀਰ ਦਾ ਤਿਆਗ ਕਰ ਜਾਣਾ ਤੇ ਕੋਈ ਮਾਮੂਲੀ ਗੱਲਬਾਤ ਨਹੀਂ ਸੀ, ਇਹ ਬਹੁਤ ਉੱਚੀ ਅਵਸਥਾ ਦੇ ਮਾਲਕ ਬਣੇ ਸਨ।
ਸ਼ੋਕ ਦੂਰ ਕਰ ਆਨੰਦ ਲਾਗਿਓ, ਸਤਿਗੁਰ ਨਿਕਟ ਰਹਿ ਰਸ ਪਾਗਿਓ।
ਫਿਰ ਦਇਆ ਰਾਮ ਨੇ ਦੁਨੀਆਦਾਰੀ ਦੇ ਕੰਮਾਂ ਕਾਰਾਂ ਚੋਂ ਵੇਲ ਕੱਢੀ, ਕੁਝ ਸਮਾਂ ਬਤੀਤ ਹੋਇਆ, ਕਿਸੇ ਨੇ ਕਹਿਤਾ ਸਵਾ ਮਹੀਨਾ ਘੱਟੋ ਘੱਟ ਕਰ ਰਹੀ ਪੁੱਤਰ, ਕਿਸੇ ਸਬੰਧੀ ਰਿਸ਼ਤੇਦਾਰ ਮਾਮਾ ਨਾਨਾ ਨਾਨੀ ਸਬੰਧੀ ਹੋਰ ਸਭ ਕੁਝ ਸਿਆਣੇ ਲੋਕ ਸਨ, ਸਵਾ ਮਹੀਨੇ ਤੋਂ ਬਾਹਰ ਜਾਣਾ ਜਿੱਥੇ ਜਾ ਸਕਦੇ ਹੋ, ਭਾਵੇਂ ਸਤਿਗੁਰਾਂ ਦੇ ਲਾਗੀ ਰਹਿੰਦੇ ਸਨ। ਕੀਰਤਪੁਰ ਸਾਹਿਬ ਵਿਖੇ ਹਜ਼ੂਰ ਪਾਤਸ਼ਾਹ ਜੀ ਨੇ ਬੜੀ ਕਿਰਪਾ ਕੀਤੀ, ਹੁਣ ਹਜ਼ੂਰ ਜੀ ਦੇ ਪਾਵਨ ਪਵਿੱਤਰ ਚਰਨਾਂ ਕਮਲਾਂ ਦਾ ਆਨੰਦ ਇਸ ਪਾਕੇ ਦਇਆ ਰਾਮ ਨੂੰ ਪ੍ਰਾਪਤ ਹੋਣ ਲੱਗਿਆ ਹੈ।
ਕੇਤਕ ਦਿਨ ਭਏ ਬਤੀਤ,
ਪਾਤਸ਼ਾਹ ਜੀ ਮੇਰੀ ਪੀੜੀ ਦੇ ਮਾਲਕ ਸਤਿਗੁਰੂ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਦੋਂ ਕੁਝ ਕੁ ਦਿਨ ਫਿਰ ਬਤੀਤ ਹੋਏ,
ਧੰਨ ਤਜਨ ਵਿਚਾਰਤ ਚੀਤ,
ਮਹਾਰਾਜ ਜੀ ਇਕ ਦਿਨ ਸੁਭਾਵ ਕੀ ਖਿਆਲ ਬਣਾ ਰਹੇ ਨੇ ਆਪਾਂ ਵੀ ਆਪਣਾ ਸਰੀਰ ਤਿਆਗ ਦੀਏ, ਉਹ ਵੇਲਾ ਵਕਤ ਨੇੜੇ ਆ ਗਿਆ ਹੈ।
ਗੁਰਤਾ ਗਾਦੀ ਸ੍ਰੀ ਹਰ ਰਾਏ,
ਸਰੀਰ ਤਿਆਗਣ ਤੋਂ ਪਹਿਲਾਂ ਗੁਰਗੱਦੀ ਦੀ ਜਿੰਮੇਵਾਰੀ ਬਹੁਤ ਵੱਡੀ ਜਿੰਮੇਵਾਰੀ ਹੈ। ਉਹ ਆਮ ਸਧਾਰਨ ਸਬੰਧੀ ਰਿਸ਼ਤੇਦਾਰ ਭਾਵੇਂ ਸਕਾ ਪੁੱਤ ਕਿਉਂ ਨਾ ਹੋਵੇ, ਕੋਈ ਵੀ ਸਕਾ ਭਰਾ ਕਿਉਂ ਨਾ ਹੋਵੇ, ਗੁਰਗੱਦੀ ਕਿਸੇ ਬਹੁਤ ਅਹਿਮ ਜ਼ਿੰਮੇਵਾਰ ਤੁਰੋਂ ਦਰਗਾਹੀ ਬਖਸ਼ੀਸ਼ ਪ੍ਰਾਪਤ ਕਰਤਾ ਨੂੰ ਦੇਣੀ ਹੁੰਦੀ ਹੈ। ਜੋ ਤੋਹਾ ਜੁਗਤ ਸਾਏ ਸਹਿ ਕਾਇਆ ਫਿਰ ਪਲਟੀਏ, ਵੇਖਣਾ ਵੀ ਯੋਗ ਕੌਣ ਹੈ, ਇਸ ਯੋਗ ਵਿਅਕਤੀ ਕਿਸ ਯੋਗ ਸਬੰਧੀ ਨੂੰ ਕਿਸ ਯੋਗ ਸੇਵਾਦਾਰ ਨੂੰ ਜਿਹੜੀ ਚੱਲੀ ਆਉਂਦੀ ਪਰੰਪਰਾਗਤ ਗੁਰੂ ਘਰ ਦੀ ਮਰਿਆਦਾ ਅਨੁਸਾਰ ਵਿਧੀ ਸੀ, ਉਹ ਜੋਤ ਨੂੰ ਕਿਸ ਥਾਂ ਤੇ ਕਦੋਂ ਕਿਵੇਂ ਟਿਕਾਉਣਾ ਹੈ।
ਕਿਤਕ ਦਿਨ ਆਗੇ ਪਾਏ,
ਮਹਾਰਾਜ ਜੀ ਸੋਚਣ ਲੱਗ ਪਏ ਜਿਹਨੂੰ ਗੁਰਗੱਦੀ ਦੀ ਜ਼ਿੰਮੇਵਾਰੀ ਸੌਂਪਣੀ ਹੈ ਉਹ ਅਜੇ ਛੋਟੀ ਉਮਰ ਹੈ, ਕੁਝ ਕੁ ਦਿਨ ਹੋਰ ਲੰਘ ਲੈਣ ਦਿਓ, ਬੜਾ ਅਹਿਮ ਕਾਰਜ ਹੈ, ਇਸ ਨੂੰ ਨਿਭਾਉਣ ਵਾਸਤੇ ਅਸੀਂ ਆਪਣੇ ਹੱਥੀਂ ਉਹ ਕੁਝ ਕਰਨਾ, ਕਿਉਂਕਿ ਕਹਿਣ ਸੁਣਨ ਵਾਲੀ ਕਿਸੇ ਦੀ ਫਰਮਾਇਸ਼ ਕਿਸੇ ਦੀ ਸਿਫਾਰਸ਼ ਤੇ ਗੁਰਗੱਦੀ ਨਹੀਂ ਦੇ ਹੁੰਦੀ, ਕਿ ਤੁਰੋਂ ਦਰਗਾਹੀ ਹੁਕਮ ਹੀ ਰੱਬ ਦੇ ਪਿਆਰੇ ਨੂੰ ਹੁੰਦਾ, ਸਤਿਗੁਰੂ ਪਹਿਲੇ ਜਾਣ ਚੁੱਕੇ ਸਨ।
ਕੋ ਨਾ ਕਰੇ ਬਖੇੜਾ,
ਇਸ ਬੱਚੇ ਨੂੰ ਜ਼ਿੰਮੇਵਾਰ ਬਣਾ ਕੇ ਗੁਰਗੱਦੀ ਤੇ ਬਿਰਾਜਮਾਨ ਕਰਨਾ ਹੈ।
ਅਲਪ ਬੈਸ ਪੋਤਰਾ ਨਿਜ ਹੇਰਾ,
ਉਹ ਮੇਰਾ ਉਮਰ ਚ ਬੜਾ ਛੋਟਾ ਪੋਤਰਾ ਵਾ, ਵੱਡੇ ਦਾ ਸੁਭਾਅ ਕੁਝ ਹੋਰ ਹੈ, ਮੈਂ ਛੋਟੇ ਪੋਤਰੇ ਨੂੰ ਗੁਰਗੱਦੀ ਦੇਣਾ ਮੁਨਾਸਬ ਤੇ ਉਚਿਤ ਸਮਝਦਾ, ਕਿਉਂਕਿ ਯੋਗ ਹੀ ਮੇਰਾ ਛੋਟਾ ਪੁੱਤਰਾ ਹੈ।
ਇੱਕ ਤੋਂ ਧੀਰ ਮਲ ਵੱਡ ਖੋਟਾ,
ਇੱਕ ਦਾ ਵੱਡਾ ਪੋਤਰਾ ਧੀਰ ਮਲ ਕੁਝ ਵੱਖਰੀ ਸੁਭਾਅ ਹੈ, ਜਿਹਨੂੰ ਖੋਟ ਸ਼ਬਦ ਕਹਿ ਲੋ, ਜਿਹੜਾ ਗੁਰੂ ਪਰਿਵਾਰ ਵਿਚ ਹੁੰਦੇ ਹਨ ਗੁਰੂ ਦਾ ਸਕਾ ਪੋਤਰਾ ਹੁੰਦਿਆਂ ਵੀ ਖੋਟ ਕਰਦਾ ਸਤਿਗੁਰੂ ਮਹਾਰਾਜ ਜੀ ਦੀ, ਉਹਦੇ ਤੇ ਖੁਸ਼ੀ ਕਿਵੇਂ ਹੋਵੇ। ਸਤਿਗੁਰੂ ਜੀ ਭਾਵੇਂ ਖੋਟਿਓਂ ਖਰੇ ਕਰਨ ਦੀ ਸ਼ਕਤੀ ਰੱਖਦੇ ਹਨ, ਪਰ ਹਜ਼ੂਰ ਮਹਾਰਾਜ ਜੀ ਖੋਟੇ ਨੂੰ ਗੁਰਗੱਦੀ ਤੇ ਬਿਠਾਉਣਾ ਠੀਕ ਨਹੀਂ ਸੀ ਸਮਝਦੇ। ਜਿਹਦੇ ਵਿਚ ਪਹਿਲਾਂ ਹੀ ਖੋਟ ਹੈ, ਜਿਹੜਾ ਪਹਿਲਾਂ ਹੀ ਖੋਟਾ ਖੋਟੇ ਨੂੰ ਲਿਆ ਕੇ ਸੱਚੀ ਸੁੱਚੀ ਥਾਂ ਤੇ ਬਿਠਾ ਦਿਓ, ਇਹ ਸੰਭਵ ਨਹੀਂ ਸੀ ਆਉਣ ਵਾਲਾ ਪਾਤਸ਼ਾਹ ਜੀ ਕੁਝ ਇਉਂ ਸੋਚ ਰਹੇ ਹਨ
ਕਰ ਲੱਖ ਕਰ ਛੋਟਾ
ਉਹਦਾ ਸੁਭਾਅ ਵੀ ਉਹਦਾ ਵਰਤ ਵਿਹਾਰ ਵੀ ਅਜੀਬ ਕਿਸਮ ਦਾ ਹਜੂਰ ਪਾਤਸ਼ਾਹ ਜੀ ਕਹਿੰਦੇ ਛੋਟੀ ਉਮਰ ਦਾ ਮੇਰਾ ਪੋਤਰਾ ਬੜਾ ਪਰਮੇਸ਼ਰ ਦਾ ਪਿਆਰਾ ਹੈ ਉਹਤੇ ਕਿਰਪਾ ਵੀ ਬਹੁਤ ਹੈ
ਜਿਮਦਾ ਤੋ ਸੁਤ ਲੀਏ ਪੱਕ ਧਾਰੇ
ਧੀਰ ਮਲ ਦਾ ਸੁਭਾਅ ਇਦਾਂ ਦਾ ਜਿਹੜਾ ਪਹਿਲਾਂ ਹੀ ਗੁਰੂ ਗੱਦੀ ਦੇ ਬਰਖਿਲਾਫ਼ ਕਿਤੇ ਨਾ ਕਿਤੇ ਕੁਝ ਨਾ ਕੁਝ ਨੁਕਤਾ ਪੁੱਠਾ ਸਿੱਧਾ ਕਹਿੰਦਾ ਹੋ ਰਿਹਾ ਹੋਵੇ ਜਿਵੇਂ ਦਾਤੂ ਉਹਦੇ ਪਰਿਵਾਰ ਉਹਦੀ ਅੰਸ਼ ਵੰਸ਼ ਦੇ ਇਹੋ ਜਿਹੇ ਵਿਅਕਤੀ ਉਹਦੇ ਪੁੱਤਰ ਨੂੰ ਆਪਣੇ ਨਾਲ ਸ਼ਾਮਲ ਕਰ ਲਿਆ ਮੈਂ ਵੱਡਾ ਗੁਰੂ ਗੱਦੀ ਦੀ ਜ਼ਿੰਮੇਵਾਰੀ ਮੇਰੀ ਬਣਦੀ ਹੈ ਉਹ ਦਾਤੂ ਦੇ ਪੁੱਤਰ ਨੂੰ ਵੀ ਉਹਨੇ ਗੱਲ ਜਚਾਤੀ ਕਹਿੰਦੇ ਗੱਲ ਤਾਂ ਤੁਹਾਡੀ ਠੀਕ ਹੈ ਇਹ ਗੁਰੂ ਅਮਰਦਾਸ ਨੂੰ ਗੁਰੂ ਗੱਦੀ ਐਵੇਂ ਗਲਤ ਦੇਤੀ ਉਹ ਜਿੱਥੇ ਵਿਚਾਰਾਂ ਦਾ ਮੇਲ ਹੋ ਜਾਵੇ ਸੁਭਾਵ ਕੀ ਹੈ ਚੰਗਾ ਹੋਵੇ ਭਾਵੇਂ ਮਾੜਾ ਹੋਵੇ ਉਸ ਤੇ ਦੋਸਤੀ ਬਣ ਜਾਂਦੀ ਹੈ ਉਹ ਵੀ ਕੁਝ ਇਹੋ ਜਿਹੀਆਂ ਗੱਲਾਂ ਕਿ ਧੀਰ ਮਲ ਕੋਲ ਕਰਦਾ ਰਹਿੰਦਾ ਸੀ
ਸੰਗ ਨਲੇ ਵਿਗਾੜੇ
ਇਹੋ ਜਿਹੀ ਵਿਚਾਰ ਸੀ ਧੀਰ ਮਲ ਦੀ ਆਪਣੀ ਵਿਚਾਰ ਅਨੁਸਾਰ ਚਾਹੁੰਦਾ ਵੀ ਮੈਂ ਗੁਰੂ ਬਣ ਜਾਵਾਂ ਜੇ ਛੋਟੇ ਨੂੰ ਗੁਰਗੱਦੀ ਦੇਤੀ ਇਸੇ ਕਾਰਨ ਉਹ ਅਲੱਗ ਥਲੱਗ ਰਹਿੰਦਾ ਕਰਤਾਰਪੁਰੇ ਆਪਣੀ ਮਰਜ਼ੀ ਵਿਚ ਲੋਕਾਂ ਚ ਇਹੋ ਜਿਹਾ ਪ੍ਰਚਾਰ ਵੀ ਕਰਦਾ ਰਹਿੰਦਾ ਸੀ
ਸਿੱਖ ਸੰਗਤ ਸਭ ਦੇਸ਼ ਬੁਲਾਏ ਸਭਿਅਨ ਮੈਂ ਬਿਠਾਏ ਹਰੀ ਰਾਏ
ਫਿਰ ਕੁਝ ਇਹੋ ਜੇ ਚੁਣਵੇਂ ਮਿਣਵੇਂ ਨੇੜੇ ਲਾਲੇ ਮਸੰਦ ਜਿਹੜੇ ਉਹਦੀ ਹਮ ਹੀ ਭਰਨ ਵਾਲੇ ਸੀ ਹਾਂ ਵਿਚ ਹਾਂ ਮਿਲਾਉਣ ਵਾਲੇ ਦੇਸ਼ ਵਿਦੇਸ਼ ਵਿਚ ਥਾਂ ਪੁਰ ਤਾਂ ਜਿੱਥੇ ਹੋਰ ਕੁਝ ਵੀ ਸੰਗਤਾਂ ਵਿਚ ਕਹਿ ਸਕਦਾ ਸੀ ਉਨ੍ਹਾਂ ਨੂੰ ਵੀ ਉਹਨੇ ਪ੍ਰਚਾਰ ਕੀਤਾ ਪਰ ਸਤਿਗੁਰੂ ਮਹਾਰਾਜ ਮੀਰੀ ਪੀਰੀ ਦੇ ਮਾਲਕ ਇਹ ਸਭ ਕੁਝ ਨੂੰ ਭਲੀ ਪ੍ਰਕਾਰ ਜਾਣਦੇ ਸਨ ਹਜ਼ੂਰੀ ਸੇਵਾਦਾਰ ਸੱਦੇ ਲਖਾਰੀ ਬੁਲਾਏ ਮੋਹਤਵਰ ਪਤਵੰਤੇ ਗੁਰਸਿੱਖਾਂ ਨੂੰ ਹੁਕਮ ਕੀਤਾ ਕਿ ਕੋਈ ਵੀ ਥਾਂ ਸੀ ਨਾ ਰਹਿ ਜਾਵੇ ਦੇਸ਼ ਵਿਦੇਸ਼ ਪਰਦੇਸਾਂ ਅੰਦਰ
ਸਭਿਅਨ ਮੈਂ ਬਿਠਾਏ ਹਰੀ ਰਾਏ
ਹਜ਼ੂਰ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਵੀ ਮੈਂ ਆਪਣੇ ਪੋਤਰੇ ਨੂੰ ਸਾਰੀਆਂ ਸੰਗਤਾਂ ਦੇ ਦਰਮਿਆਨ ਬਿਠਾ ਕਰਕੇ
ਗੁਰਦਾਗਾ ਦੀ ਬੇਨੀ ਕਰੈ
ਹਜ਼ੂਰ ਚਾਹੁੰਦੇ ਨੇ ਵੀ ਕਿਸੇ ਵੀ ਕਿਸਮ ਦੀ ਤਰਕ ਦਲੀਲ ਆਲੋਚਨਾ ਨਾ ਹੋਵੇ ਜਦੋਂ ਮੈਂ ਆਪਣੇ ਪੋਤਰੇ ਨੂੰ ਗੁਰਗੱਦੀ ਤੇ ਬਿਠਾਵਾਂ ਸਾਰੀ ਸੰਗਤ ਭਾਵੇਂ ਜਗਤ ਗੁਰੂ ਬਾਬਾ ਜੀ ਤੋਂ ਲੈ ਕੇ ਸ੍ਰੀ ਗੁਰੂ ਅੰਗਦ ਦੇਵ ਗੁਰੂ ਅਮਰਦਾਸ ਸ੍ਰੀ ਗੁਰੂ ਰਾਮਦਾਸ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਤੱਕ ਜਿੰਨੇ ਵੀ ਅਨੰਨ ਪਿਆਰ ਵਾਲੇ ਮਸੰਦ ਹਨ ਪ੍ਰਚਾਰਕ ਨੇ ਭਾਵੇਂ ਮੰਜੀਆਂ ਤੇ ਨਿਯੁਕਤ ਹੋਏ ਪ੍ਰਚਾਰ ਪ੍ਰਸਾਰ ਕਰਨ ਵਾਲੇ ਸਭ ਨੂੰ ਰਜਾਮੰਦੀ ਨਾਲ ਬਿਠਾ ਕੇ ਇਸ ਪੋਤਰੇ ਨੂੰ ਗੁਰਗੱਦੀ ਦੇ ਆਸਣ ਤੇ ਬਿਠਾਉਣਾ ਕਰੀਏ
ਸ੍ਰੀ ਸਤਿਗੁਰ ਧਰੈ
ਇਹ ਸਤਿਗੁਰਾਂ ਦਾ ਆਪਣਾ ਪੱਕਾ ਵਿਚਾਰ ਸੀ ਐਸਾ ਫੈਸਲਾ ਨਿਰਧਾਰਿਤ ਕਰਕੇ
ਜੀਓ ਹੁਕਮ ਜੋ ਨਿਕਟ ਲਿਖਾਰੀ
ਹਜ਼ੂਰ ਲਿਖਾਰੀ ਨੂੰ ਕਹਿੰਦੇ ਪ੍ਰੇਮੀਆਂ ਬਚਨ ਲਿਖ ਅਤੀ ਜ਼ਰੂਰੀ ਬਚਨ ਨੇ ਕਿਉਂਕਿ ਬਹੁਤ ਵੱਡੀ ਜ਼ਿੰਮੇਵਾਰੀ ਸੌਂਪਣ ਜਾ ਰਹੇ
ਹਾਂ ਜਿੰਨੇ
ਵੀ ਗੁਰੂ ਘਰ ਦੇ ਪ੍ਰਚਾਰਕ ਕਾਰ ਸੇਵਕ ਕਾਰ ਭੇਟਾ ਇਕੱਠੀ ਕਰਨ ਵਾਲੇ ਉਹਨਾਂ ਸਭ ਨੂੰ ਇਹ ਸਾਰੇ ਹੁਕਮਨਾਮੇ ਲਿਖ ਕੇ ਘੱਲਣਾ ਕਰੋ
ਲਿਖੋ ਹੁਕਮਨਾਮੇ ਸਭ ਆਵੇ ਸੰਗ ਸੰਗਤਾਂ ਆਪਣੇ ਲਿਆਵੇ
ਸਾਡੇ ਵੱਲੋਂ ਲਿਖ ਦੋ ਐਸਾ ਹੁਕਮਨਾਮਾ ਜਿੰਨੇ ਵੀ ਮਸੰਦਗਣ ਪ੍ਰਚਾਰਕ ਮੰਜੀਆਂ ਤੇ ਨਿਯੁਕਤ ਸੇਵਕ ਸਿੱਖ ਸਾਰੀਆਂ ਸੰਗਤਾਂ ਨੂੰ ਪ੍ਰੇਰਨਾ ਕਰਕੇ ਕੀਰਤਪੁਰ ਸਾਹਿਬ ਵਿਖੇ ਲਿਆਉਣ ਐਸੇ ਹੁਕਮਨਾਮੇ ਗੁਰੂ ਮਹਾਰਾਜ ਜੀ ਆਪਣੀ ਮੁਬਾਰਕ ਰਸਨਾ ਤੋਂ ਲਖਾਰੀ ਸੇਵਾਦਾਰ ਕੋਲੋਂ ਲਿਖਵਾ ਰਹੇ ਹਨ
ਗਿਆ ਤੋ ਦੇਸ਼ ਵਿਦੇਸ਼
ਦੇਸਾਂ ਵਿਦੇਸਾਂ ਪ੍ਰਦੇਸਾਂ ਵਿਚ ਕਿਉਂ ਨਾ ਸਤਿਗੁਰੂ ਮਹਾਰਾਜ ਜੀ ਦਾ ਹੁਕਮ ਤੁਰੰਤ ਉਸੇ ਵੇਲੇ ਲਖਾਰੀ ਨੇ ਲਿਖ ਕਰਕੇ ਭੇਜਣਾ ਸ਼ੁਰੂ ਕਰ ਦਿੱਤਾ ਹੈ
ਭੇਜੇ ਚਾਰੋ ਵਿਸ਼ੇਸ਼
ਹੋਰ ਬੜੇ ਵਧੀਆ ਸੁੰਦਰ ਹੁਕਮਨਾਮੇ ਗੁਰੂ ਮਹਾਰਾਜ ਜੀ ਦੀ ਆਗਿਆ ਸ਼ਬਦਾਂ ਵਿਚ ਰਵਾਨਗੀ ਅਸੀਂ ਘੱਟ ਤੋਂ ਘੱਟ ਲਫ਼ਜ਼ ਗੁਰੂ ਮਹਾਰਾਜ ਜੀ ਦਾ ਹੁਕਮਨਾਮਾ ਲੈ ਕਰਕੇ
ਦੂਰ ਸੋ ਪ੍ਰਥਮ ਬੁਲਾਏ
ਮਹਾਰਾਜ ਕਹਿੰਦੇ ਕੁਝ ਮਹੀਨਾ ਸਵਾ ਦੋ ਦੋ ਢਾਈ ਢਾਈ ਤਿੰਨ ਤਿੰਨ ਮਹੀਨੇ ਲੱਗ ਜਾਂਦੇ ਨੇ ਯਾਤਰੂਆਂ ਨੂੰ ਉਦੋਂ ਸਾਧਨ ਬਹੁਤ ਘੱਟ ਹੁੰਦੇ ਪਾਤਸ਼ਾਹ ਕਹਿੰਦੇ ਪਹਿਲਾਂ ਦੂਰ ਦੁਰਾਡਿਆਂ ਵਾਲਿਆਂ ਸੇਵਕਾਂ ਕੋਲ ਮਸੰਦਾਂ ਕੋਲ ਐਸੇ ਹੁਕਮਨਾਮੇ ਭੇਜਣਾ ਕਰੋ
ਧਨੀ ਮਸੰਦ ਬਿਲੰਦ ਸਬਾਏ
ਸਾਰੇ ਧਨੀ ਕਹੀਏ ਜਿਨ੍ਹਾਂ ਕੋਲ ਧਨ ਦੌਲਤ ਬਹੁਤ ਇਕੱਠਾ ਹੋ ਗਿਆ ਸੀ ਉਹ ਛੇ ਛੇ ਮਹੀਨੇ ਸਾਲ ਸਾਲ ਗੁਰੂ ਮਹਾਰਾਜ ਜੀ ਦੀ ਕਾਰ ਸੇਵਾ ਕਾਰ ਭੇਟਾ ਇਕੱਠੀ ਕਰਦੇ ਰਹਿੰਦੇ। ਦੁਨੀਆਂ ਵਿਚ ਇਹੋ ਜੇ ਵਣਜ ਵਪਾਰ ਸੌਦਾਗਰ ਵਪਾਰੀ ਕਾਰੋਬਾਰਾਂ ਵਾਲੇ ਜਿਨ੍ਹਾਂ ਤੇ ਗੁਰੂ ਮਹਾਰਾਜ ਜੀ ਦੀ ਕਿਰਪਾ ਹੁੰਦੀ ਆਪਣਾ ਦਸਵੰਧ ਇਕੱਤਰ ਕਰਦੇ, ਮਸੰਦਾਂ ਕੋਲ ਲਿਆ ਕੇ ਭੇਟਾ ਰੱਖ ਦਿੰਦੇ, ਉਹ ਮਸੰਦ ਵੀ ਦਿਨ ਦੁੱਗਣੀ ਰਾਤ ਚੌਗਣੀ ਅਮੀਰ ਬਣਦੇ ਰਹੇ।
ਆਏ ਹੁਕਮਨਾਮੇ ਜਬ ਦੇ,
ਜਦੋਂ ਸਾਰੇ ਹੁਕਮਨਾਮੇ ਸਾਰੇ ਕਰੀਬ ਕਰੀਬ ਦੇਸਾਂ ਵਿਦੇਸਾਂ ਪ੍ਰਦੇਸਾਂ ਵਿਚ ਪੁੱਜਣਾ ਕੀਤੇ,
ਪਸੰਦ ਸਭ ਤਿਆਰੀ ਕਏ,
ਪਸੰਦ ਗਣ ਵੀ ਗੁਰੂ ਦੇ ਹਜੂਰੀਏ ਸੇਵਾਦਾਰ ਸਿੱਖ ਬੜੇ ਪ੍ਰਸੰਨ ਹੋਏ। ਸਤਿਗੁਰਾਂ ਨੇ ਚੇਚੇ ਤੌਰ ਤੇ ਸਮੂਹ ਸੰਗਤਾਂ ਨੂੰ ਸੱਦਿਆ, ਸ੍ਰੀ ਕੀਰਤਪੁਰ ਸਾਹਿਬ ਵਿਖੇ
ਕਰ ਸੰਗ ਸੰਗਤਾਂ ਬ੍ਰਿੰਦ,
ਬੜੀ ਭਾਰੀ ਗਿਣਤੀ ਵਿਚ ਹੁੰਮ ਹੁਮਾ ਕੇ ਸਮੂਹ ਮਾਈ ਭਾਈ ਵੱਡੇ ਛੋਟੇ ਆਪੋ ਆਪਣੇ ਕੰਮਾਂ ਕਾਰਾਂ ਨੂੰ ਸੰਕੋਚਦੇ ਹੋਏ ਇਲਾਕੇ ਦੇ ਨਿਰਧਾਰਤ ਮਸੰਦਾਂ ਨਾਲ ਉਹ ਤੁਰੇ ਹਨ।
ਕਾਰ ਬਿਲੰਦ
ਧੰਨ ਸ੍ਰੀ ਗੁਰੂ ਮਹਾਰਾਜ ਜੀ ਦੇ ਲਈ ਜੋ ਜੋ ਵੀ ਜਥਾ ਯੋਗ ਤਿਲ ਫੁੱਲ ਪਟਾਵਾਂ ਰਸਦਾ ਵਸਦਾ ਧਨ ਦੌਲਤ ਜੋ ਕੁਝ ਵੀ ਸੰਭਵ ਹੋਇਆ ਇਕੱਠਾ ਕਰਕੇ
ਕ੍ਰਮ ਕਰ ਪੰਥੇ ਉਲੰਘਤ ਆਏ,
ਕਦਮ ਬਕਦਮ ਆਪੋ ਆਪਣਾ ਸਫ਼ਰ ਤੈ ਕਰਦੇ ਹੋਏ
ਕੀਰਤਪੁਰ ਗੁਰ ਜਾਸ ਆਏ।
ਮੀਰੀ ਪੀਰੀ ਦੇ ਮਾਲਕ ਸਤਿਗੁਰੂ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੋਭਾ ਪਾ ਰਹੇ ਨੇ। ਦੀਨ ਦੁਨੀਆਂ ਦੇ ਬਾਦਸ਼ਾਹ ਸੱਚੇ ਪਾਤਸ਼ਾਹ ਜੀ ਬਰਾਜ ਮਾਨ ਸਨ ਇੱਥੇ ਪਹੁੰਚ ਕਰਕੇ
ਅਰਪੈ ਆਗੇ
ਬੜਾ ਚਾਓ ਸੰਗਤਾਂ ਨੂੰ ਬੜਾ ਹਰਸੋ ਉਲਾਸ ਇੰਨਾ ਖੁਸ਼ੀ ਕਿਹੜਾ ਸੀ ਦੋ ਜਾਣਦੇ ਵਾਲੀ ਮਹਾਰਾਜ ਜੀ ਦੀ ਹਜੂਰੀ ਵਿਚ ਦੁਨੀਆਂ ਦਾ ਧਨ ਭੇਟਾ ਕਰਨ ਜਾ ਰਿਹਾ। ਪਰ ਦੁਨੀਆਂ ਦਾ ਮਾਲਕ ਸੱਚਾ ਪਾਤਸ਼ਾਹ ਸੰਸਾਰ ਦੀ ਕੌਡੀ ਪ੍ਰਾਪਤ ਕਰਦਾ ਸਾਡੇ ਕੋਲੋਂ, ਹਜੂਰ ਮਹਾਰਾਜ ਸਾਡੇ ਕੋਲੋਂ ਸੋਨੇ ਚਾਂਦੀ ਦੀਆਂ ਹੀਰੇ ਜਵਾਹਰਾਤਾਂ ਦੀਆਂ ਥੈਲੀਆਂ ਪ੍ਰਾਪਤ ਕਰਦਾ, ਪਰ ਬਖਸ਼ਦਾ ਦੁਨੀਆਂ ਤੋਂ ਸਦੀਵ ਕਾਲ ਲਈ ਆਵਾਗਮਨ ਤੋਂ ਮੁਕਤੀ। ਐਸਾ ਦੁਨੀਆਂ ਦਾ ਸ਼ਾਇਦ ਕੋਈ ਮਹਾਨ ਰਹਿਬਰ ਹੋਵੇ ਜਿਹੜਾ ਸੰਸਾਰੀ ਰੁਪਈਆਂ ਪੈਸਿਆਂ ਪਿੱਛੇ ਆਵਾਗਮਨ ਤੋਂ ਮੁਕਤੀ ਬਖਸ਼ਦਾ ਹੋਵੇ। ਇਹ ਕਿਸੇ ਵਿਰਲੇ ਦੇਸੇ ਆਉਂਦੀ ਹੈ। ਜਗਤ ਗੁਰੂ ਨਾਨਕ ਪਾਤਸ਼ਾਹ ਜੀ ਦੇ ਦਰ ਘਰ ਦੀ ਗੁਰਗੱਦੀ ਹੈ, ਜੋ ਸੰਸਾਰੀ ਧਨ ਵਾਸਤੇ ਦੁਨੀਆਂ ਦੀ ਧਨ ਦੌਲਤ ਮੱਥਾ ਟੇਕਣ ਵਾਲੇ ਨੂੰ ਆਉਂਦੇ ਕਹਿ ਦਿੱਤਾ ਸਿੱਖਾ ਜਾ ਤੇਰੀ ਆਵਾਗਮਨ ਤੋਂ ਮੁਕਤੀ ਕਰ ਦਿੱਤੀ। ਜਿਹੜੀ ਜਪਾ ਤਪਾ ਹਠਾਂ ਪੁਰਾਣਾ ਯਾਮਾ ਜੋਗਾ ਵਿਆਸਾ ਨਾਲ ਦੰਨ ਪੁੰਨ ਨਾਲ ਨਹੀਂ ਸੀ ਪ੍ਰਾਪਤ ਹੁੰਦੀ ਉਹ ਮੁਕਤੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਚ ਮੱਥਾ ਟੇਕੋ। ਬਸ ਮੱਥਾ ਟੇਕਦਿਆਂ ਸਤਿਗੁਰੂ ਦੇ ਚਰਨਾਂ ਚ ਬੇਨਤੀ ਕਹਿ ਦੋ, ਸਤਿਗੁਰੂ ਮੈਨੂੰ 84 ਦੇ ਗੇੜ ਫੇਰ ਤੋਂ ਮੁਕਤੀ ਬਖਸ਼ ਦੇ, ਸੱਚਖੰਡ ਵਾਸਾ ਹੋ ਜੇ ਮੈਂ ਜਿਉਂਦੇ ਜੀ ਮੁਕਤ ਹੋ ਜਾਵਾਂ। ਐਸੇ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਚੋਂ ਸੰਗਤਾਂ ਦਾ ਖੁਸ਼ੀ ਉਤਸ਼ਾਹ ਵੇਖਿਆ ਹੀ ਬਣਦਾ ਹੈ।
ਅਮਰੀ ਹੋਏ ਚਰਨ ਗੁਰ ਲਾਗੇ,
ਬਹੁਤ ਵੱਡੇ ਭਾਗਾਂ ਵਾਲੇ ਨੇ ਜਿਨ੍ਹਾਂ ਨੇ ਆਉਣਾ ਦੋਨੋਂ ਹੱਥ ਜੋੜਨੇ ਆਪਣਾ ਮਸਤਕ ਸਤਿਗੁਰਾਂ ਦੇ ਪਾਵਨ ਚਰਨਾਂ ਚ ਟਿਕਾ ਕਰਕੇ
ਸੁਖਾਰਾ ਆਦਿਕ ਪੁਰਗਨ।
ਇਹ ਸੰਗਤਾਂ ਨੇ ਜਿਹੜੀਆਂ ਦੇਸਾਂ ਵਿਦੇਸਾਂ ਪ੍ਰਦੇਸਾਂ ਤੋਂ ਥਾਂ ਪੁਰ ਥਾਂ ਤੋਂ ਆਈਆਂ ਹਨ, ਉਨ੍ਹਾਂ ਦਾ ਬਹੁਤਾ ਵੱਡਾ ਨਾਮ ਸੀ ਬਲ ਫੁਖਾਰਾ ਆਦਿਕ। ਉਸ ਇਲਾਕੇ ਤੋਂ ਸਮੁੱਚੀ ਸੰਗਤ ਨੇ ਆ ਕਰਕੇ
ਪੱਛਮ ਦਿਸੇ ਪਹੁੰਚੇ ਨਰਗਨ,
ਫਿਰ ਪੱਛਮ ਦਿਸ਼ਾ ਚੋਂ ਹੋਰ ਵੀ ਬੜੇ ਮਾਈ ਭਾਈ ਹਨ ਜਿਹੜੇ ਸੰਗਤਾਂ ਰੂਪ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸ਼ਰਨ ਵਿਚ ਆ ਕੇ ਆਪੋ ਆਪਣਾ ਜਨਮ ਜੀਵਨ ਸਫਲਾ ਕਰ ਰਹੇ ਹਨ।
ਮੁਲਤਾਨ
ਦੇ ਇਲਾਕੇ ਦੀ ਸੰਗਤ ਵੀ ਇਥੋਂ ਦੇ ਵੀ ਮਸੰਦ ਤਥਾ ਗੁਰੂ ਕੇ ਸਿੱਖ ਪ੍ਰਚਾਰਕ ਸਾਰੀਆਂ ਸੰਗਤਾਂ ਨੂੰ ਬੜੇ ਪਿਆਰ ਨਾਲ ਪ੍ਰੇਰਣਾ ਦੇ ਕੇ ਕੀਰਤਪੁਰ ਸਾਹਿਬ ਲੈ ਆਏ ਹਨ।
ਅਨਕ ਪਾਇਨ ਆਨੇ,
ਬੜੀ ਭਾਰੀ ਗਿਣਤੀ ਜਿੰਨੇ ਵੀ ਸਿੱਖ ਆਏ ਹਨ ਸਭ ਆਪੋ ਆਪਣੀਆਂ ਪਟਾਵਾਂ ਤੋਂ ਬਿਨਾਂ ਗੁਰਦੇਵ ਜੀ ਦੀ ਹਜੂਰੀ ਚ ਮੱਥਾ ਟੇਕਣਾ ਠੀਕ ਨਹੀਂ ਸੀ ਸਮਝਦੇ। ਭੇਟਾ ਰੱਖੋ, ਮੱਥਾ ਟੇਕੋ, ਮੰਗੋ ਸਤਿਗੁਰੂ ਦੇ ਦਰ ਤੋਂ ਕੁਝ ਵੀ। ਇਹ ਪੁਰਾਣਾ ਰਿਵਾਜ ਸੀ, ਰਵਾਇਤ ਸੀ, ਜੋ ਸਾਰੇ ਸਿੱਖ ਸੇਵਕ ਤੇ ਅਮਲ ਕਮਾਉਂਦੇ ਸਨ।
ਆਏ ਉਜੈਨ,
ਉਜੈਨ ਮੰਨਿਆ ਪਰਮੰਨਿਆ ਮਹਾਨ ਤੀਰਥ ਹੈ ਸਨਾਤਨ ਮਤ ਦਾ, ਦੱਖਣ ਦਿਸ਼ਾ ਵਿਚ ਇਥੋਂ ਵੀ ਬੜੀ ਭਾਰੀ ਗਿਣਤੀ ਚ ਜਗਤ ਗੁਰੂ ਬਾਬਾ ਜੀ ਨੇ ਇਥੇ ਚਰਨ ਪਾਏ, ਪਾਤਸ਼ਾਹ ਜੀ ਦੇ ਚਰਨ ਪੈਂਦੇ ਆ। ਇਥੋਂ ਦਾ ਰਾਜਾ ਗੁਰੂ ਮਹਾਰਾਜ ਜੀ ਤੇ ਤਰਕ ਕਰ ਬੈਠਿਆ ਸੀ, ਉਜੈਨ ਦਾ ਰਾਜਾ। ਤਰਕ ਕੀ ਸੀ? ਬਾਬਾ ਤੈਨੂੰ ਦੁਨੀਆਂ ਨਾਨਕ ਨਿਰੰਕਾਰੀ ਕਹਿੰਦੀ ਹੈ, ਮੈਨੂੰ ਜਵਾਬ ਦੇ ਵੀ ਨਿਰੰਕਾਰ ਦੇ ਤਾਂ ਸ਼ਕਲ ਸੂਰਤ ਕੋਈ ਨਹੀਂ, ਉਹਦਾ ਰੂਪ ਕੋਈ ਨਹੀਂ, ਤੈਨੂੰ ਨਿਰੰਕਾਰ ਕਿਉਂ ਕਹਿੰਦੀ ਹੈ ਦੁਨੀਆਂ? ਮੇਰਾ ਪ੍ਰਸ਼ਨ ਆ, ਮੇਰੇ ਕੋਲ ਹਜ਼ਾਰਾਂ ਬ੍ਰਾਹਮਣ ਵਿਦਵਾਨ ਪੰਡਿਤ ਗੁਣੀ ਗਿਆਨੀ ਬੈਠੇ ਨੇ, ਇਹ ਮਹਾਨ ਤੀਰਥ ਹੈ। ਮੈਨੂੰ ਨਿਰੰਕਾਰ ਸ਼ਬਦ ਦੀ ਪਰਿਭਾਸ਼ਾ ਦੱਸ ਕੇ ਜਾ ਵੀ ਨਿਰੰਕਾਰ ਹੁੰਦਾ ਕੌਣ ਹੈ। ਬਾਬਾ ਕਹਿੰਦਾ ਪ੍ਰੇਮੀਆਂ ਨਿਰੰਕਾਰ ਹੁੰਦਾ ਜਿਹਦੀ ਸ਼ਕਲ ਨਹੀਂ ਹੁੰਦੀ ਕੋਈ, ਨਿਰਆਕਾਰ। ਉਹ ਹੱਸ ਕੇ ਕਹਿੰਦਾ ਮੇਰੀ ਸਭਾ ਵਿਚ ਪੰਡਿਤ ਬੈਠਾ, ਚਾਰੇ ਵੇਦ ਮੂੰਹ ਜਵਾਨੀ ਚੇਤੇ, ਸਾਰਾ ਪੁਰਾਣ ਦਾ ਪੱਕਾ ਪਾਠੀ, ਸਤਾਈ ਸਮਿਰਤੀਆਂ ਦੀ ਜੁਗਤੀਆਂ ਜਾਣ ਵਾਲੇ, ਉਪਨਿਸ਼ਦਾਂ ਦਾ ਆਮ ਪਾਠ ਕਰਨ ਵਾਲੇ ਮਹਾਨ ਵਿਦਵਾਨ ਬੈਠੇ ਨੇ, ਮੈਨੂੰ ਉੱਠ ਕੇ ਦੱਸ ਦੋ ਕੋਈ ਕਿ ਕਿਸੇ ਬੰਦੇ ਦਾ ਨਾਮ ਨਿਰੰਕਾਰ ਹੁੰਦਾ। ਸਾਰੇ ਪੰਡਿਤਾਂ ਨੇ ਹੱਥ ਤੇ ਹੱਥ ਮਾਰਿਆ, ਤਾੜੀ ਮਾਰ ਕੇ, ਠਾਕਾ ਮਾਰ ਕੇ ਹੱਸੇ, ਕਹਿੰਦੇ ਵਾਹ ਨਾਨਕ ਨਿਰੰਕਾਰੀ। ਕੋਈ ਨਾਨਕ ਤਪੀਆ ਕਵੇ ਮੰਨ ਲਵਾਂਗੇ, ਗੁਰੂ ਨਾਨਕ ਕਹਿਦੇ ਦੁਨੀਆਂ ਮੰਨ ਲਵਾਂਗੇ, ਨਾਨਕ ਸੰਤ ਕਹਿਦੇ ਮੰਨ ਲਵਾਂਗੇ, ਪਰ ਨਾਨਕ ਨਿਰੰਕਾਰੀ ਨਹੀਂ ਜੇ ਹੋ ਸਕਦਾ। ਸਤਿਗੁਰੂ ਕਹਿੰਦੇ ਤਰਕ ਦਲੀਲ ਇਹ ਦੋ ਚੀਜ਼ਾਂ ਚੰਗੀ ਨੂੰ ਗਲਤ, ਗਲਤ ਨੂੰ ਚੰਗੀ ਬਣਾ ਦਿੰਦੀਆਂ, ਇਸ ਲਈ ਸਾਡੀ ਤਰਕ ਕੋਈ ਨਹੀਂ ਰਾਜਨ, ਸਾਡੀ ਤਰਕ ਵੀ ਕੋਈ ਨਹੀਂ, ਪਰ ਜਿਹੜੇ ਤੇਰੇ ਬਚਨ ਨੇ ਇਹ ਮੰਨੇ ਪਰਮੰਨੇ ਬਚਨ ਨੇ। ਉੱਠ ਕੇ ਸਤਿਗੁਰੂ ਮਹਾਰਾਜ ਜੀ ਦੀਵਾਨ ਪੰਡਾਲ ਦੀ ਸਮਾਪਤੀ ਤੋਂ ਬਾਅਦ ਕਹਿੰਦੇ ਸੰਗਤ ਤੋਂ ਬਾਹਰ ਇਹਦਾ ਪ੍ਰਸ਼ਨ ਦਾ ਜਵਾਬ ਦੇਵਾਂਗੇ। ਉੱਠੇ, ਉੱਠ ਕੇ ਹਜ਼ੂਰ ਮਹਾਰਾਜ ਜੀ ਜਦੋਂ ਇੱਕ ਕਦਮ ਦੋ ਕਦਮ ਪੁੱਟੇ ਰਾਜਾ ਨਾਲ ਸੀ ਕਿ ਬਾਬਾ ਨਾਨਕ ਕਿਤੇ ਐਵੇਂ ਨਾ ਚਲਾ ਜਾਵੇ, ਮੇਰੇ ਪ੍ਰਸ਼ਨ ਦਾ ਜਵਾਬ ਹੀ ਨਾ ਹੋਵੇ। ਤੁਰ ਲੱਗੇ ਸਤਿਗੁਰੂ ਮਹਾਰਾਜ ਜੀ, ਕਹਿੰਦੇ ਰਾਜਨ ਮੇਰੀ ਕੁਪੀਨ ਰਹਿ ਗਈ, ਕੁਪੀਨ ਉਹ ਚੁੱਕ ਕੇ ਲਿਆਓ। ਕੁਪੀਨ ਚੁੱਕੀ ਜਿੱਥੇ ਸਤਿਗੁਰੂ ਬੈਠੇ ਸੀ, ਚੁੱਕ ਕੇ ਜਦੋਂ ਗਾਂਹ ਤੁਰ ਲੱਗੇ, ਮਹਾਰਾਜ ਕਹਿੰਦੇ ਲੈ ਕੁਪੀਨ ਮੇਰੇ ਲੱਕ ਨਾਲ ਬੰਨਦੇ। ਪੁਰਾਣੇ ਬਜ਼ੁਰਗ ਜਾਣਦੇ ਉਹ ਕੁਪੀਨ ਕੀ ਹੁੰਦੀ ਹੈ। ਉਹ ਜਦੋਂ ਬੰਨਣ ਲੱਗੇ ਕੁਪੀਨ, ਉਹ ਕਵੇ ਬਾਬਾ ਤੂੰ ਬੁਖਾਈ ਮੈਨੂੰ ਦਿੰਦਾ ਪਰ ਤੇਰਾ ਸਰੀਰ ਕਿੱਥੇ ਹੈ। ਸਤਿਗੁਰ ਕਹਿੰਦੇ ਜਲਦੀ ਕਰ, ਅਸੀਂ ਬਾਹਰ ਜਾਣਾ, ਤੂੰ ਕੁਪੀਨ ਸਜਾ। ਕਹਿੰਦੇ ਮਹਾਰਾਜ ਤੁਹਾਡਾ ਸਰੀਰ ਕੋਈ ਨਹੀਂ, ਤੁਹਾਡੀ ਆਵਾਜ਼ ਹੈ। ਬਸ ਇਹ ਤਰਕ ਨਹੀਂ, ਇਹ ਦਲੀਲ ਨਹੀਂ, ਇਹ ਸੱਚ ਹੈ। ਇਸ ਲਈ ਨਾਨਕ ਨੂੰ ਦੁਨੀਆਂ ਪਿਆਰ ਨਾਲ ਕਹਿੰਦੀ ਹੈ, ਮੈਂ ਨਹੀਂ ਕਹਿੰਦਾ, ਨਿਰੰਕਾਰੀ ਹੈ ਨਾਨਕ। ਚਰਨ ਫੜ ਲਏ, ਕਹਿੰਦੇ ਸਤਿਗੁਰੂ ਆਪਣੇ ਸਹੀ ਰੂਪ ਚ ਆ ਜਾਓ। ਮੈਂ ਭੁਲੇਖੇ ਚ ਰਹਿ ਗਿਆ, ਰਹੋ ਵਿਚਾਰ, ਆਓ ਆਪਣੀ ਵਿਚਾਰ ਤੇ। ਐਸੇ ਉਜੈਨ ਦੀ ਸੰਗਤ ਉਦੋਂ ਹਜ਼ਾਰਾਂ ਦੀ ਗਿਣਤੀ ਚ ਗੁਰੂ ਮਹਾਰਾਜ ਜੀ ਦੇ ਸੇਵਕ ਬਣੇ, ਉਹ ਰਾਜਾ ਵੀ ਸੇਵਕ ਬਣਿਆ। ਇਸ ਕਾਰਨ ਉਥੇ ਸੰਗਤ ਦੀ ਬਹੁਤਾਤ ਹੈ। ਪਾਤਸ਼ਾਹ ਜੀ ਦੀ ਹਜ਼ੂਰੀ ਚ ਉਜੈਨ ਤੋਂ ਵੀ ਬੜੀ ਭਾਰੀ ਗਿਣਤੀ ਵਿਚ ਸੰਗਤਾਂ ਹਾਜ਼ਰ ਹੋਈਆਂ
ਹਨ। ਜੋ ਦੇਸ਼
ਦੂਰ ਦੁਰਾਡੇ ਹੋਰ ਵੀ ਕਿਹੜੇ ਕਿਹੜੇ ਦੇਸ਼ਾਂ ਦਾ ਨਾਂ ਲਈਏ, ਭਾਈ ਸੰਤੋਖ ਸਿੰਘ ਸਾਹਿਬ ਜੀ ਕਹਿੰਦੇ ਬੜੀ ਗਿਣਤੀ ਵਿਚ ਸੰਗਤਾਂ ਚ, ਬੜਾ ਉਮੜ ਕੇ ਉਤਸ਼ਾਹ ਹੈ, ਜਿਵੇਂ ਤਿਥ ਤਿਉਹਾਰ ਤੇ ਇਕੱਤਰ ਹੋਈਦਾ ਹੈ।
ਅਨੂਠੀ ਮੋਲ ਬਡੇਰੇ,
ਐਸੀ ਕੀਮਤੀ ਤੋਂ ਕੀਮਤੀ ਅਦਭੁਤ ਵਸਤਾਂ ਵੀ ਮੁੱਲ ਖਰੀਦ ਕੇ ਲੋਕ ਲੈ ਆਏ ਹਨ।
ਲੈ ਆਏ ਤਿਸ ਬੇਰੇ,
ਬੜਾ ਚਾਅ ਆ ਮੇਰੇ ਸਤਿਗੁਰੂ ਨੂੰ ਐਸੀ ਚੀਜ਼ ਲੈ ਕੇ ਜਾਈਏ ਜਿਹੜੀ ਕਿਤੇ ਉਪਲਬਧ ਨਾ ਹੋਵੇ। ਕੋਈ ਕਾਬਲ ਕੰਧਾਰ ਤੋਂ, ਕੋਈ ਅਫਗਾਨ ਦੇ ਇਲਾਕੇ ਚੋਂ, ਗਲਫ ਬੁਖਾਰੇ, ਜਿਹੜੀਆਂ ਉਸ ਇਲਾਕੇ ਚ ਮੰਨੀਆਂ ਪਰਮੰਨੀਆਂ ਕੀਮਤੀ ਵਸਤਾਂ ਹੁੰਦੀਆਂ, ਉਹ ਕਈ ਕਈ ਸਿੱਖ ਸੇਵਕ ਇਕੱਠੇ ਹੋ ਕੇ ਧਨ ਦੌਲਤ ਖਰਚ ਕੇ ਲਿਆਉਂਦੇ ਹਨ।
ਕਾਰਨ ਵਸਤਰ ਅਜਾਇਬ,
ਹੋਰ ਬਹੁਤ ਬੇਤਹਾਸਾ ਅਣਗਿਣਤ ਵਸਤੂਆਂ ਹਨ ਜੋ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਹਜ਼ੂਰੀ ਚ ਸਿੱਖ ਸੇਵਕ ਭੇਟਾ ਕਰ ਰਹੇ ਹਨ।
ਦਰਸ਼ਨ ਕਰੇ ਗੁਰ ਸਾਹਿਬ,
ਧੰਨ ਸ੍ਰੀ ਗੁਰੂ ਮਹਾਰਾਜ ਜੀ ਦੇ ਸਬੱਬੀ ਦਰਸ਼ਨ ਕਰਨ ਦਾ ਇਕ ਸਬੱਬ ਹੈ। ਭੇਟਾ ਅੱਗੇ ਰੱਖੋ, ਸਤਿਗੁਰੂ ਮਹਾਰਾਜ ਜੀ ਦੇ ਦਦਾਰ ਹੋ ਜਾਣ। ਇੱਛਾ ਕੀ ਹੁੰਦੀ ਹੈ ਵੀ ਸਤਿਗੁਰੂ ਜੀ ਦੀ ਕਿਰਪਾ ਦ੍ਰਿਸ਼ਟੀ ਪੈ ਜਾਵੇ ਸਾਡੇ ਤੇ, ਬਸ ਅਸੀਂ ਨਿਹਾਲ ਨਿਹਾਲ ਹੋ ਜਾਣਾ ਕਰੀਏ।
ਪੂਰਬ ਕੇ ਚੱਲ ਕਰ ਆਏ, ਢਾਕਾ ਆਦਿ ਦੇਸ਼ ਸਮਦਾਏ,
ਪੂਰਬ ਦੇਸ਼ ਦੇ ਇਲਾਕੇ ਜੋ ਢਾਕਾ ਬੰਗਲਾ ਦੀ ਸੰਗਤ ਬੜੀ ਭਾਰੀ ਗਿਣਤੀ ਚ ਮਹਾਰਾਜ ਜੀ ਦੀ ਹਜ਼ੂਰੀ ਪੁੱਜ ਰਹੀ ਹੈ।
ਆਦਿਕ ਸਿੱਖ ਜੇਈ ਲਈ ਉਪਾਇਨ ਪਹੁੰਚੇ ਤੇ,
ਪਟਨੇ ਦੇ ਇਲਾਕੇ ਦੀ ਬੜੀ ਭਾਰੀ, ਪਾਟਲੀਪੁੱਤਰ ਦੇ ਇਲਾਕੇ ਦੀ ਸੰਗਤ ਸਭ ਨੂੰ ਬੜਾ ਚਾਅ ਹੈ। ਗੁਰੂ ਮਹਾਰਾਜ ਜੀ ਇੱਥੇ ਆਪ ਗਏ, ਜਗਤ ਗੁਰੂ ਬਾਬਾ ਜੀ ਨੇ ਕਿਰਪਾ ਕੀਤੀ, ਸਤਿਗੁਰੂ ਨਾਨਕ ਸਾਹਿਬ ਜੀ ਦੇ ਚਰਨ ਸੋ ਪਾਵਨ ਪਵਿੱਤਰ ਸਥਾਨ ਹੈ ਪਟਨਾ ਸਾਹਿਬ ਦੀ ਧਰਤੀ, ਜਿੱਥੇ ਕਲਗੀਧਰ ਮਹਾਰਾਜ ਜੀ ਨੇ ਅਵਤਾਰ ਧਾਰਨ ਕੀਤਾ। ਉਹ ਸਾਲ ਸਰਾਏ ਜੌਹਰੀ ਦਾ ਘਰ ਹੈ, ਜਿੱਥੇ ਪਹਿਲੇ ਜਾਮੇ ਸਤਿਗੁਰਾਂ ਨੇ ਕਿਹਾ ਸੀ ਜੌਹਰੀ ਤੇਰੇ ਘਰ ਹੁਣ ਚਰਨ ਨਹੀਂ, ਦਸਵੇਂ ਜਾਮੇ ਚ ਅਵਤਾਰ ਧਾਰਾਂਗੇ। ਤੇ ਉਹ ਸਾਲ ਸਰੈ ਜੌਹਰੀ ਦਾ ਘਰ ਚਬਾਰਾ, ਜਿੱਥੇ ਸਤਿਗੁਰੂ ਮਹਾਰਾਜ ਜੀ ਨੇ ਦਸਵਾਂ ਜਾਮਾ ਧਾਰਨ ਕਰਕੇ ਦੁਨੀਆਂ ਤੇ ਅਵਤਾਰ ਤਾਰਿਆ। ਉਥੋਂ ਦੀ ਸੰਗਤ ਦਾ ਵੀ ਬੜੇ ਪਿਆਰ ਸਤਿਕਾਰ ਨਾਲ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਹਜੂਰੀ ਚਾਉਣਾ ਹੋਇਆ ਹੈ।
ਪਰਬਤ ਬਾਸੀ ਚਲ ਆਏ ਸਤਿਗੁਰੂ ਹਰਗੋਬਿੰਦ ਦਰਸਾਏ।
ਫਿਰ ਪਹਾੜ ਦੇ ਇਲਾਕੇ ਦੀ ਉੱਚੀਆਂ ਚੋਟੀਆਂ ਤੋਂ ਦੂਰ ਦੁਰਾਡੇ ਤੋਂ ਜਿਹੜੀ ਵੀ ਸੰਗਤ ਆ ਸਕਦੀ ਸੀ ਸਾਹਿਬ ਨੇ ਮਹਾਰਾਜ ਜੀ ਦੇ ਪਾਵਨ ਚਰਨਾਂ ਚ ਕੀਰਤਪੁਰ ਸਾਹਿਬ ਦੀ ਕਥਾ ਪਾ ਸਰਵਣ ਕਰ ਰਹੇ ਹਾਂ, ਸੰਗਤਾਂ ਆ ਰਹੀਆਂ ਹਨ।
ਕੀਰਤਪੁਰ ਕੇ ਚੋਂ ਦਿਸ਼ ਡੇਰੇ ਆਨ ਸੰਗਤਾਂ ਕੀ ਨਤਨੇਰੇ।
ਉੱਤਰ ਦੱਖਣ ਪੂਰਬ ਪੱਛਮ ਕੀਰਤਪੁਰ ਸਾਹਿਬ ਦਾ ਚਾਰੇ ਪਾਸਿਓ ਸੰਗਤਾਂ ਨੇ ਤੰਬੂ ਤਮੋਟੀਆਂ ਲਾ ਉਚੇਚੇ ਤੌਰ ਤੇ ਆਸਣ ਵਸਾ ਵਧੀਆ ਜੋ ਜੋ ਵੀ ਲੋੜੀਂਦੇ ਇੰਤਜ਼ਾਮ ਸਨ ਸਮੂਹ ਸੰਗਤਾਂ ਖੁਦ ਬਾ ਖੁਦ ਕਰ ਰਹੀਆਂ ਹਨ।
ਗ੍ਰਹਿਣ ਭੱਲੇ ਜੇ
ਜਿੰਨੇ ਵੀ ਜਗਤ ਗੁਰੂ ਬਾਬਾ ਜੀ ਦੀ ਅੰਸਵਾਸੋਂ ਬੇਦੀ ਕੁੱਲ ਦੇ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਤ੍ਰਿਹਣ ਪਰਿਵਾਰਾਂ ਚੋਂ ਸਭ ਭੱਲਿਆਂ ਤੋਂ ਸ੍ਰੀ ਗੁਰੂ ਅਮਰਦਾਸ ਜੀ ਦੀ ਅੰਸਵਾਸ ਦੇ ਵੱਡੇ ਛੋਟੇ ਸਭ ਮਹਾਂਪੁਰਸ਼ ਹਾਜ਼ਰ ਹੋ ਰਹੇ ਹਨ।
ਸਾਰੀ ਗੁਰ ਪਹੁੰਚੇ ਤੇਈ
ਸਾਰੇ ਗੁਰੂ ਮਹਾਰਾਜ ਜੀ ਦੀ ਰਜਾ ਵਿਚ ਆਗਿਆ ਵਿਚ ਰਹਿਣ ਵਾਲੇ ਹਨ। ਹੁਕਮ ਵਿਚ ਹੀ ਸਤਿਗੁਰਾਂ ਦੇ ਪਾਵਨ ਦਰਬਾਰ ਹਾਜ਼ਰ ਹੋ ਕਰਕੇ
ਜੰਗਲ ਦੇਸ਼ ਸੰਗਤਾਂ ਸੰਗ ਭਗਤੂ ਗਯੋ ਰੇ ਗੁਰ ਰੰਗ।
ਫਿਰ ਰਹਿ ਗਿਆ ਮਾਲਵੇ ਇਲਾਕਾ ਸਾਰਾ ਭਾਈ ਭਗਤੂ ਬੜੇ ਮਹਾਂਪੁਰਖ ਨੇ ਭਗਤੀ ਦੇ ਮੁਜੱਸਮੇ ਸੰਗਤਾਂ ਨੂੰ ਪ੍ਰੇਰਨਾ ਕਰਕੇ ਬੜੀ ਭਾਰੀ ਗਿਣਤੀ ਚ ਇਹਨੂੰ ਜੰਗਲ ਦੇਸ਼ ਦਾ ਇਲਾਕਾ ਆਖਦੇ ਸਨ। ਇਹਨਾਂ ਦੀ ਸੰਗਤ ਬੜੀ ਗਿਣਤੀ ਵੇ ਸਤਿਗੁਰਾਂ ਦੀ ਹਜੂਰੀ ਚ ਪੁੱਜੀ ਹੈ।
ਭਾਈ ਬੈਲੋ ਚਲ ਆਯੋ ਸੰਗ ਅਨੇਕ ਗੁਰੂ ਸਿੱਖ ਲਿਆਯੋ।
ਭਾਈ ਬੈਲੋ ਸਭ ਤੋਂ ਪਹਿਲੋ ਇਹਨਾਂ ਨੂੰ ਰੁਤਬਾ ਸੀ। ਇਹਨਾਂ ਨੇ ਵੀ ਬੜੀ ਸੰਗਤਾਂ ਨੂੰ ਪ੍ਰੇਰਨਾ ਦੇ ਕੇ ਗੁਰੂ ਦਰਬਾਰ ਪੁੱਜਦੇ ਹੋਏ।
ਇਤਿਹਾਸਕ ਜੇ ਗਿਆਨੀ ਭਏ ਗੁਰ ਤੇ ਮੰਜੀ ਪਦ ਕੋ ਲਏ।
ਗੁਰੂ ਮਹਾਰਾਜ ਜੀ ਦੀ ਕਿਰਪਾ ਹੋਈ ਜਿਹੜਾ ਗਿਆਨਵਾਨ ਹੋ ਜਾਂਦਾ ਸੀ ਜਿਹਨੂੰ ਗਿਆਨ ਹੁੰਦਾ ਸੀ ਗੁਰਬਾਣੀ ਦੇ ਸ਼ੁੱਧ ਪਾਠ ਦਾ ਸ਼ੁੱਧ ਪਾਠ ਦੀ ਸੰਥਿਆ ਕਰਵਾਉਣੀ ਗੁਰਬਾਣੀ ਦਾ ਮਹਾਤਮ ਦੱਸਣਾ ਬਾਣੀ ਕੰਠ ਕਰਵਾਉਣੀ ਸਿਮਰਨ ਖੁਦ ਕਰਨਾ ਸਿਮਰਨ ਕਰਾਉਣਾ ਉਹ ਜਦੋਂ ਕਿਸੇ ਉੱਚੀ ਅਵਸਥਾ ਤੇ ਜਾ ਪਹੁੰਚਦਾ ਸੀ ਉਹ ਕੋਈ ਸਮਾਹੀ ਤਮਾਹੀ ਵਾਲਾ ਕੰਮ ਨਹੀਂ ਸੀ ਕਿ ਪੰਜ ਸੱਤ ਪੌੜੀਆਂ ਪੜ੍ਹੋ ਜਕਾਰੇ ਛੱਡੋ ਤੇ ਗਿਆਨੀ ਜੀ ਦੁਨੀਆਂ ਕਹਿਣ ਲੱਗ ਜਾਂਦੀ ਹੈ। ਇਹੋ ਜਿਹਾ ਕੰਮ ਉਹਨਾਂ ਦਿਨਾਂ ਵਿਚ ਨਹੀਂ ਸੀ ਜਿਹਨੇ ਬਾਕਾਇਦਾ ਤੌਰ ਤੇ ਕਦਮ ਬ ਕਦਮ ਗੁਰਬਾਣੀ ਦੇ ਨਿਯਮਾਂ ਦੀ ਪਾਲਣਾ ਕੀਤੀ ਸਤਿਗੁਰਾਂ ਦੇ ਹੁਕਮਾਂ ਤੇ ਪਹਿਰਾ ਦਿੰਦਾ ਰਿਹਾ ਉਹ ਜਦੋਂ ਗਿਆਨੀ ਬਣ ਜਾਂਦਾ ਸੀ ਵੇਖਣ ਵਾਲਾ ਕੌਣ ਹੁੰਦਾ ਸੀ ਸਤਿਗੁਰੂ ਵੇਖਦੇ ਸੀ ਸਤਿਗੁਰੂ ਮੇਰਾ ਸਿੱਖ ਗਿਆਨੀ ਹੋ ਗਿਆ ਇਹ ਦੁਨੀਆਂ ਨੂੰ ਗਿਆਨ ਵੰਡ ਸਕਦਾ ਇਹਦੇ ਤੇ ਕਿਰਪਾ ਹੋ ਗਈ। ਫਿਰ ਮਹਾਰਾਜ ਜੀ ਕਿਤੇ ਨਾ ਕਿਤੇ ਵੇਲੇ ਕੁ ਵੇਲੇ ਭਾਈ ਮੰਜ ਵਾਂਗ ਵੇਖ ਲੈਂਦੇ ਸੀ ਪ੍ਰੀਖਿਆ ਪਾ ਕੇ ਇਮਤਿਹਾਨ ਵਿਚੋਂ ਸਫਲਤਾ ਵੇਖਦੇ ਸੀ ਪ੍ਰਾਪਤ ਹੋ ਗਈ ਉਹਨਾਂ ਨੂੰ ਗਿਆਨੀ ਕਥਨ ਕੀਤਾ ਭਾਈ ਸੰਤੋਖ ਸਿੰਘ ਸਾਹਿਬ ਨੇ ਹਜ਼ੂਰ ਮਹਾਰਾਜ ਜੀ ਫਿਰ ਉਹਨੂੰ ਪਿਆਰ ਵਿਚ ਆਪ ਵੀ ਗਿਆਨੀ ਕਹਿੰਦੇ ਸੀ ਉਹ ਗਿਆਨ ਦੀ ਅਵਸਥਾ ਪ੍ਰਾਪਤ ਕਰਕੇ ਜਗਤ ਅੰਦਰ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰਦੇ ਸਾਰੇ ਦੇ ਸਾਰੇ ਮਹਾਰਾਜ ਜੀ ਦੀ ਹਜ਼ੂਰੀ ਵਿਚ ਪਹੁੰਚੇ ਉਹਨਾਂ ਨੂੰ ਮੰਜੀ ਸ਼ਬਦ ਨਾਲ ਬਾਈ ਮੰਜੀਆਂ ਭਾਈਆਂ ਨੂੰ ਤੇ 72 ਪੀੜੇ ਮਾਤਾਵਾਂ ਬੀਬੀਆਂ ਭੈਣਾਂ ਮਾਈਆਂ ਨੂੰ ਇਹ ਗੁਰੂ ਅਮਰਦਾਸ ਸਾਹਿਬ ਜੀ ਕਿਰਪਾ ਕਰਕੇ ਗਏ ਸੀ ਉਨ੍ਹਾਂ ਨੇ ਕਰਨਾ ਕਿ ਮਾਈਆਂ ਨੂੰ ਮਾਈਆਂ ਨੇ ਪਾਠ ਪੜਾਉਣਾ ਗੁਰਬਾਣੀ ਦੀ ਸੰਥਿਆ ਕਰਵਾਉਣੀ ਇੱਕ ਬਹੁਤ ਵੱਡੀ ਸੰਸਕ੍ਰਿਤ ਤਬਦੀਲੀ ਸੀ ਤਾਂ ਕਿ ਲੋਕ ਪਰੰਪਰਾਗਤ ਜਿਹੜੇ ਕਰਮ ਕਾਂਡ ਸੀ ਉਨ੍ਹਾਂ ਨੂੰ ਤਿਆਗਣ ਇੱਕ ਈਸ਼ਵਰਵਾਦ ਦੀ ਭਗਤੀ ਨਾਲ ਜੁੜਨ ਇਨ੍ਹਾਂ ਦਾ ਮਾਨ ਕਰਮ ਇਹ ਹੁੰਦਾ ਸੀ। ਰਹੁ ਵਿਚਾਰ ਸਾਰੇ ਦੇ ਸਾਰੇ ਗੁਰੂ ਮਹਾਰਾਜ ਜੀ ਦੇ ਮੰਜੀਆਂ ਤੇ ਨਿਯੁਕਤ ਕੀਤੇ ਹੋਏ ਪ੍ਰਚਾਰਕਾਂ ਨੇ ਵੀ ਆ ਕਰਕੇ
ਸਭ ਆਏ ਗੁਰ ਕੇ ਦੁਆਰੇ ਭਈ ਪੀਰ ਬੋਪੁਰ ਪਰਵਾਰੇ।
ਇੰਨਾ ਇਕੱਠ ਹੋ ਗਿਆ ਮੇਲਾ ਹੁਮ ਹਮਾ ਕੇ ਹਜ਼ਾਰਾਂ ਦੀ ਗਿਣਤੀ ਵਿਚ ਗਿਣਨੀ ਸੀ ਹੁੰਦੇ ਜੇ ਇਕ ਵਾਰੀ ਰੁੜ ਜੇ ਦੁਬਾਰਾ ਲੱਭਦਾ ਨਹੀਂ ਸੀ ਜਲਦੀ ਕਿਤੇ ਸਹੀ ਥਾਂ ਤੇ ਟਿਕਾਣੇ ਤੋਂ ਬਿਨਾਂ। ਇਨ੍ਹਾਂ ਸੰਗਤਾਂ ਵਿਚ ਉਤਸ਼ਾਹ ਹੈ
ਦਰਸ਼ਨ ਕਰੈ ਅਕੋਰ ਚਡਾਮੈ ਮਨ ਬਾਂਚਿਤ ਸਿੱਖ ਸੰਗਤ ਪਾਵੈ।
ਆਪੋ ਆਪਣੀਆਂ ਮਨੋ ਭਾਵਨਾ ਅਨੁਸਾਰ ਪਿਟਾਵਾਂ ਅਰਪਣ ਕਰਦੇ ਹਨ। ਮੂੰਹ ਮੰਗਿਆ ਮਨੋ ਕਾਮਨਾ ਭਾਵਨਾ ਇੱਛਾ ਕੀ ਹੈ ਮੰਗ ਕੀ ਹੈ ਕੀ ਪਦਾਰਥ ਲੈਣ ਵਾਸਤੇ ਆਇਆ ਉਹ ਤੁਰੰਤ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਬਖਸ਼ ਰਹੇ ਹਨ।
ਦੇਸ਼ ਲਾ ਪੁਰ ਤੇ ਆ ਸਿੱਖ ਆਏ ਦੇਖੇ ਐਲਾ
ਲਾਹੌਰ ਆਦਿਕ ਤੋਂ ਵੀ ਹੋਰ ਜੋ ਵੀ ਨੇੜੇ ਤੇੜੇ ਵੱਡੇ ਛੋਟੇ ਥਾਂ ਪਰ ਥਾਂ ਤੋਂ ਬੜੀ ਭਾਰੀ ਗੰਦੇ ਹੋਏ ਸੰਗਤਾਂ ਦਾ ਹੁਮਾ ਮਾ ਕੇ ਚਾਉ ਸਹਿਤ ਪਹੁੰਚਣਾ ਤੇ ਵੇਖਿਆ ਹੀ ਬਣਦਾ ਸੀ।
ਕਸਮ ਗੁਰਨ ਤੇ ਮੰਜੀ ਲਏ ਪੰਚੋਂ ਤੇ ਜੀਵਤ ਜੋ ਰਹੇ।
ਭਾਈ ਸੰਤੋਖ ਸਿੰਘ ਸਾਹਿਬ ਜੀ ਕਹਿੰਦੇ ਇਹੋ ਜੀ ਕਿਰਪਾ ਵਾਲੇ ਵੀ ਲੋਕ ਪਏ ਸੀ ਜਿਨ੍ਹਾਂ ਨੇ ਜਗਤ ਗੁਰੂ ਬਾਬਾ ਜੀ ਦਾ ਥਾਪੜਾ ਲਿਆ। ਪੰਜਵੇਂ ਪਾਤਸ਼ਾਹ ਤੱਕ ਉਹ ਵੱਡੀ ਵਡੇਰੀ ਉਮਰ ਚ ਪ੍ਰਚਾਰ ਹੀ ਕਰਦੇ ਰਹੇ ਨਿਸ਼ਕਾਮ ਭਾਵਨਾ ਨਾਲ। ਪੰਜਵੇਂ ਗੁਰੂ ਮਹਾਰਾਜ ਜੀ ਤੱਕ ਸਤਿਗੁਰੂ ਮਹਾਰਾਜ ਜੀ ਵੱਲੋਂ ਬਖਸ਼ੇ ਹੋਏ ਬਜ਼ੁਰਗਵਾਰ ਜਿਹੜੇ ਸੰਸਾਰ ਅੰਦਰ ਗੁਰੂ ਘਰ ਦਾ ਪ੍ਰਚਾਰ ਪ੍ਰਸਾਰ ਕਰਦੇ ਸਨ ਉਹਨਾਂ ਦਾ ਵਿਸ਼ੇਸ਼ ਜ਼ਿਕਰ ਕਵੀ ਜੀ ਕਰ ਰਹੇ ਹਨ।
ਆਏ ਚਿਤਵਤ ਐਸੇ ਗੁਰੂ ਨੇ ਕਰੇ ਇਕੱਠੇ ਕੈਸੇ।
ਗੁਰੂ ਮਹਾਰਾਜ ਜੀ ਨੇ ਵੇਖੋ ਕੈਸੀ ਜੁਗਤੀ ਬਣਾਈ। ਕੋਈ ਐਸਾ ਪ੍ਰਾਣੀ ਗੁਰਸਿੱਖ ਗੁਰੂ ਨਾਨਕ ਨਾਮ ਲੇਵਾ ਨਹੀਂ ਸੀ। ਕੋਈ ਐਸਾ ਮੋਹਤਵਰ ਪਤਵੰਤਾ ਗੁਰਸਿੱਖ ਨਹੀਂ ਸੀ ਜਿਹੜਾ ਕੀਰਤਪੁਰ ਸਾਹਿਬ ਵਿਖੇ ਨਾ ਪੁੱਜਿਆ ਹੋਵੇ।
ਕਿਨਹੂੰ ਕਿਉਂ ਨਾ ਜਾਣੀ ਬਾਤ ਸੁਣ ਸੁਣ ਹੁਕਮ ਪਹੁੰਚੇ ਅਵਦਾਤ।
ਬੜੇ ਚਾਉ ਨਾਲ ਪਹੁੰਚ ਰਹੇ ਨੇ। ਕਿਸੇ ਨੇ ਕੋਈ ਕਿਸੇ ਦੀ ਜਾਤ ਗੋਤ ਨਹੀਂ ਪੁੱਛੀ ਵੀ ਬ੍ਰਾਹਮਣ ਖੱਤਰੀ ਸੂਦ ਵੈਸ ਕੌਣ ਹੈ।
ਦੇਸ਼ ਦੁਆਬਾ ਪੁਨੈ ਅਪਾਗ ਪੁਰ ਗ੍ਰਾਮਨ ਤੇ ਸੁਨ ਸਿੱਖ ਸਾਧ।
ਸਾਰੇ ਇਲਾਕੇ ਦਾ ਨਾਂ ਹੈ ਭਾਈ ਸਾਹਿਬ ਜੀ ਕਹਿੰਦੇ ਪੁਆਧ ਦਾ ਇਲਾਕਾ ਹੋਵੇ ਭਾਵੇਂ ਦੁਆਬੇ ਦਾ ਇਲਾਕਾ ਹੋਵੇ ਸਾਰੇ ਸਿੱਖ ਸੇਵਕ ਰੱਬ ਦੇ ਪਿਆਰੇ ਬਖਸ਼ੀਆਂ ਰੂਹਾਂ ਵਾਲੇ ਸਿੱਖ ਸਾਧ ਜਿਨ੍ਹਾਂ ਨੇ ਸਾਧਨਾ ਕਰਕੇ ਸਿੱਖੀ ਪ੍ਰਾਪਤ ਕੀਤੀ ਜਿਨ੍ਹਾਂ ਦੀ ਫਿਜ਼ੀਕਲੀ ਆਊਟਲੁੱਕ ਸੇਂਟ ਨਹੀਂ ਉਹ ਜਿਹੜੇ ਸਰੀਰਕ ਤੌਰ ਤੇ ਨਹੀਂ ਜਿਹੜੇ ਆਤਮ ਤੌਰ ਤੇ ਪੁੱਜੇ ਹੋਏ ਸਾਧੂ ਸੰਤ ਸਨ।
ਪਹੁੰਚੇ ਸਤਿਗੁਰ ਪੁਰ ਮੈਂ ਕਰੈ ਕਾਮਨਾ ਉਰ ਮੈਂ।
ਧੰਨ ਸ੍ਰੀ ਗੁਰੂ ਮਹਾਰਾਜ ਜੀ ਦੀ ਹਜ਼ੂਰੀ ਚ ਪਹੁੰਚ ਰਹੇ ਨੇ ਕੀਰਤਪੁਰ ਸਾਹਿਬ ਵਿਖੇ ਸਭ ਮਾਈ ਭਾਈ ਆ ਕਰਕੇ।
ਸਤਿਗੁਰ ਦਾਸੀ ਸਮਝਾਈ ਪੱਠੀ ਨੁਖਾ ਡਿਗ ਸਗਲ ਸੁਣਾਏ।
ਸਾਰੀਆਂ ਕਾਮਨਾਵਾਂ ਪੂਰਨ ਹੋ ਰਹੀਆਂ ਨੇ। ਫਿਰ ਸਤਿਗੁਰੂ ਮਹਾਰਾਜ ਜੀ ਨੇ ਹੁਕਮ ਕੀਤਾ ਇੱਕ ਮਾਈ ਨੂੰ। ਹੁਕਮ ਕੀ ਹੈ ਕਿ ਆਪ ਘਰ ਜਾਣਾ ਕਰੋ।
ਤੀਰ ਮਲ ਨਿਜ ਸੁੱਤ ਤੋਂ ਆਨੋ ਮਿਲੇ ਸਭਨ ਤੋਂ ਹੁਕਮ ਬਕਾਨੋ।
ਮਹਾਰਾਜ ਕਹਿੰਦੇ ਘਰ ਜਾਓ ਬੀਬੀ ਨੇਤੀ ਨੂੰ ਸਾਡਾ ਹੁਕਮ ਸੁਣਾਓ। ਬੀਬੀ ਨੇਤੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਨੂੰਹ ਰਾਣੀ ਹੈ। ਸ੍ਰੀ ਗੁਰੂ ਹਰ ਰਾਏ ਸਾਹਿਬ ਜੀ ਤੇ ਧੀਰ ਮਲ ਦੇ ਮਾਤਾ ਸ੍ਰੀ ਨੇ। ਪਾਤਸ਼ਾਹ ਕਹਿੰਦੇ ਸਾਡਾ ਹੁਕਮ ਸੁਣਾ ਦੇ ਉਹਨੂੰ ਜਾ ਕੇ ਕਿ ਆਪਣੇ ਪੁੱਤਰ ਨੂੰ ਲੈ ਕੇ ਆਵੇ। ਧੀਰ ਮਲ ਕੋ ਜਾਨਾ ਕਾਨੀ ਕਰਦਾ ਹੈ। ਉਹ ਆਪਣੀ ਮਾਂ ਦੀ ਗੱਲ ਬਹੁਤ ਹੀ ਜ਼ਿਆਦਾ ਮੰਨਦਾ ਹੈ ਕਿਉਂਕਿ ਬਾਬਾ ਗੁਰਦਿੱਤਾ ਜੀ ਨਾ ਹੋਣ ਕਾਰਨ ਉਹ ਮਾਤਾ ਸ੍ਰੀ ਦਾ ਹੁਕਮ ਹੀ ਮੰਨਦਾ ਸੀ ਵੀ ਜੇ ਕਿਤੇ ਨੇਤੀ ਦਾ ਕਹਿਣਾ ਮੰਨ ਕਰਕੇ ਆਉਣਾ ਕਰੇ।
ਗਮਨੀ ਤਬ ਪੁਰ ਕਰਤਾਰ ਸੁਸੋਂ ਜਾਏ ਮਿਲੀ ਹਿੱਤਧਾਰ।
ਉਹਨੂੰ ਸਾਡਾ ਸੁਨੇਹਾ ਲਾ ਦਿਓ ਜਲਦੀ ਕਰੋ ਆਪ ਜਾਵੇ ਕਿਸੇ ਨੌਕਰ ਚਾਕਰ ਸੇਵਕ ਨੂੰ ਨਾ ਭੇਜੇ ਆਪ ਜਾ ਕੇ ਆਪਣੇ ਪੁੱਤਰ ਨੂੰ ਸਮਝਾਵੇ। ਜਲਦੀ ਹੁਕਮ ਮੰਨਿਆ ਸਤ ਬਚਨ ਕਹਿਤਾ ਪਾਤਸ਼ਾਹ ਆਪ ਜੀ ਦਾ ਹੁਕਮ ਹੋਵੇ। ਬਹੁਤ ਜਲਦੀ ਕਰਤਾਰਪੁਰੇ ਆ ਗਏ। ਮਾਤਾ ਨੇਤੀ ਜੀ ਆ ਕੇ ਆਪਣੇ ਪੁੱਤਰ ਨੂੰ ਬੜੇ ਪਿਆਰ ਨਾਲ ਚਾਉ ਨਾਲ ਮਿਲਦੇ ਹਨ।
ਧੀਰ ਮਲ ਕੋ ਬਹੁ ਸਮਝਾਇਓ ਅਬ ਗਮਨੋ ਤੁਝ ਗੁਰੂ ਬੁਲਾਇਓ।
ਮਾਤਾ ਨੇਤੀ ਕਹਿੰਦੀ ਪੁੱਤਰਾ ਮੌਕਾ ਬੜਾ ਵਧੀਆ ਵਾ। ਇਹੋ ਜਿਹਾ ਮੌਕਾ ਕਦੇ ਹੱਥੋਂ ਨਹੀਂ ਖਜਾਈਦਾ। ਮੈਨੂੰ ਪਤਾ ਵੀ ਤੂੰ ਆਪਣੇ ਦਾਦਾ ਪਿਤਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਹੁਕਮ ਨਹੀਂ ਜੀ ਮੰਨਦਾ। ਮੌਕਾ ਬਹੁਤ ਵਧੀਆ। ਮੈਨੂੰ ਉਹਨਾਂ ਨੇ ਪਤਾ ਨਹੀਂ ਕਿਉਂ ਹੁਕਮ ਕੀਤਾ ਵੀ ਜਾਓ ਆਪਣੇ ਪੁੱਤਰ ਨੂੰ ਲੈ ਕੇ ਆਓ ਕੀਰਤਪੁਰ ਸਾਹਿਬ। ਤੂੰ ਕਰਤਾਰਪੁਰੇ ਬੈਠਾ ਤੇ ਸਬਾਬੀ ਹੈ ਕੋਈ ਸੁਣਨ ਵਿਚ ਆਇਆ ਵੀ ਗੁਰੂ ਮਹਾਰਾਜ ਜੀ ਸਰੀਰ ਤਿਆਗਣ ਜਾ ਰਹੇ ਨੇ, ਗੁਰਗੱਦੀ ਦੀ ਜੁੰਮੇਵਾਰੀ ਸੌਂਪਣ ਜਾ ਰਹੇ ਨੇ। ਤੁਸੀਂ ਦੋ ਭਰਾ ਹੋ, ਤੂੰ ਵੱਡਾ ਤੇ ਛੋਟਾ ਹਰ ਰਾਏ ਹੈ। ਹੁਣ ਵੇਖੋ ਮੌਕੇ ਨੂੰ ਤੂੰ ਵੀ ਇੱਥੋਂ ਨਾ ਕਜਾ, ਮੇਰੀ ਵੀ ਕੁਝ ਐਸੀ ਹੀ ਇੱਛਾ ਹੈ।
ਸ੍ਰੀ ਰਾਏ ਅੰਜ ਹੈ ਤੇਰੇ ਇਸ ਪਰ ਗੁਰ ਕੋ ਰੁਕ ਬਹੁ ਤੇਰੇ।
ਮੈਂ ਦਿਲ ਦੀ ਗੱਲ ਦੱਸ ਦਿੰਦੀ ਹਾਂ ਤੈਨੂੰ, ਕਿਉਂਕਿ ਗੁਰੂ ਮਹਾਰਾਜ ਜੀ ਬਹੁਤਾ ਖੁਸ਼ ਹੈ ਛੋਟੇ ਤੇ ਹਰ ਰਾਏ ਤੇ। ਉਹਨਾਂ ਦੀ ਖੁਸ਼ੀ ਹੀ ਗੁਰਗੱਦੀ ਦਾ ਕਾਰਨ ਬਣੇਗੀ, ਪਰ ਤੇਰਾ ਜਾਣਾ ਇਸ ਵੇਲੇ ਅਤੀ ਜ਼ਰੂਰੀ ਹੈ।
ਲੱਗੀ ਜਾਏ ਅਰ ਬਿਦਤੀ ਬਾਤ ਜਿਸਕੋ ਗੁਰਤਾ ਦੇ ਅਵਦਾਤ।
ਇਹ ਗੱਲ ਸੱਚੀ ਹੈ ਬਿਲਕੁਲ, ਜਿਹੜੀ ਗੱਲ ਗੁਰੂ ਮਹਾਰਾਜ ਜੀ ਦੇ ਨਿਗਾਹ ਵਿਚ ਆ ਜਾਏ, ਸਤਿਗੁਰੂ ਜੋ ਕਹਿ ਦੇਣੋ ਪੂਰਾ ਹੋਣਾ। ਜਗਤ ਵਿਚ ਗੁਰਗੱਦੀ ਬਹੁਤ ਵੱਡੀ ਜਿੰਮੇਵਾਰੀ ਹੈ, ਪ੍ਰਸਿੱਧ ਹੋਣਾ, ਗੁਰਗੱਦੀ ਉਹਨੂੰ ਦੇਣਗੇ ਜਿਹਦੇ ਤੇ ਸਤਿਗੁਰਾਂ ਦੀ ਪ੍ਰਸੰਨਤਾ ਹੋਣੀ ਹੈ। ਕੱਟ ਲੈ ਗੁਰੂ ਮਹਾਰਾਜ ਜੀ ਦੀ ਪ੍ਰਸੰਨਤਾ ਜੇ ਤੇਰੇ ਭਾਗ ਚੰਗੇ ਹਨ।
ਜੇ ਨਿਕਟਰ ਹੈ ਅਨਸਾਰੇ, ਜੇ ਸ਼ਿਟ ਪ੍ਰਾਤ ਮਾ ਮਤ ਧਾਰੇ।
ਵੇਖ ਤੂੰ ਜੇਠਾ ਵੀ ਹੈ ਭਾਵ ਤੂੰ ਵੱਡਾ ਭਰਾ ਉਹ ਛੋਟਾ ਹੈ, ਦੋਵਾਂ ਵਿਚੋਂ ਜੇ ਦੋਨਾਂ ਵਿਚੋਂ ਗੁਰਗੱਦੀ ਤੁਹਾਡੇ ਚੋਂ ਨਾ ਕਿਸੇ ਨੂੰ ਪ੍ਰਾਪਤ ਹੋਈ। ਇਕ ਗੱਲ ਮੈਂ ਬੜੀ ਸਪਸ਼ਟ ਕਹਿਣਾ ਚਾਹੁੰਦੀ ਹਾਂ,
ਜਿਤ ਹੈ ਗਾਦੀ ਪਰ ਬੈਠਨ, ਸਿੱਖ ਸੰਗਤ ਸਭ ਕੀ ਨ ਇਕੱਠਨ।
ਬੜਾ ਵੱਡਾ ਬੜਾ ਭਾਰੀ ਮੌਕਾ, ਹਜ਼ਾਰਾਂ ਦੀ ਤਾਦਾਦ ਵਿਚ ਸੰਗਤਾਂ ਆਈਆਂ ਹੋਈਆਂ ਹਨ, ਮਾਣ ਪ੍ਰਾਪਤ ਕਰ ਲੈ। ਜੇ ਨਹੀਂ ਮਿਲਣਾ, ਤੁਸੀਂ ਵੀ ਜਿੱਦ ਕੀਤੀ, ਛੋਟਾ ਵੀ ਗੁਰਗੱਦੀ ਤੋਂ ਰਹਿ ਗਿਆ, ਫਿਰ ਐਵੇਂ ਚਾਚੇ ਇਧਲੇ ਉਧਲੇ ਕਿਤੇ ਗੱਦੀ ਤੇ ਹੱਥ ਨਾ ਮੇਰ ਜਾਣ। ਇਸ ਲਈ ਤੂੰ ਧਿਆਨ ਰੱਖ, ਬਹੁਤ ਜ਼ਰੂਰੀ ਹੈ ਇਸ ਮੌਕੇ ਨੂੰ, ਅਵਸਰ ਨੂੰ ਫਿਰ ਸੰਭਾਲੋ। ਜਦੋਂ ਇਹੋ ਜਿਹੇ ਬਚਨ ਕਹੇ ਮਾਤਾ ਨੀਤੀ ਦਾ ਹੁਕਮ ਤਾਂ ਉਹਨੇ ਲਿਆ ਸੁਣ, ਪਰ ਭਾਈ ਸੰਤੋਖ ਸਿੰਘ ਸਾਹਿਬ ਜੀ ਜ਼ਿਕਰ ਕਰ ਰਹੇ ਹਨ,
ਪ੍ਰਿਥ ਕਰੈਨ ਤੁਝ ਕਿਉਂ ਮਨ ਆਵੈ, ਗੁਰਤੇ ਗੁਰਤਾ ਕਿਉਂ ਨਾ ਪਾਵੈ।
ਇਹ ਮੌਕਾ ਬਹੁਤ ਵਧੀਆ, ਪਹਿਲ ਕਰਨਾ ਤੁਹਾਡਾ ਫਰਜ਼ ਹੈ। ਗੁਰੂ ਮਹਾਰਾਜ ਜੀ ਦੀ ਖੁਸ਼ੀ ਹੈ ਸਾਨੂੰ, ਅਸੀਂ ਰੋਜ਼ ਉਨ੍ਹਾਂ ਦੀ ਚਰਨ ਸ਼ਰਨ ਵਿਚ ਜਾਂਦੇ ਹੁੰਦੇ ਰਹਿੰਦੇ ਹਾਂ। ਹੁਣ ਪਹਿਲ ਕਿਹਦੀ ਹੈ, ਭਾਵੇਂ ਤੁਹਾਡਾ ਹੀ ਹੱਕ ਬਣਦਾ ਹੈ। ਜੇ ਤੂੰ ਨਹੀਂ ਗੁਰਗੱਦੀ ਪ੍ਰਾਪਤ ਕਰ ਸਕਿਆ, ਤੈਂ ਕੋਈ ਤਰਕ ਕੀਤਾ, ਕੋਈ ਕਿਵੇਂ ਨਾ ਕਿਵੇਂ ਦਲੀਲ ਦੇ ਕੇ ਐਵੇਂ ਝਗੜਾ ਝੇੜਾ ਕੀਤਾ,
ਇਤਿਆਦਕ ਸਮਝਾਏ ਕਨੇਰਾ, ਚੀਰ ਮਲ ਸੁਣ ਕਰ ਤਿਸ ਬੇਰਾ।
ਹੋਰ ਹੋ ਸਕਦਾ, ਜਦੋਂ ਕਹਿ ਕਾ ਕੇ ਮਾਤਾ ਨੇਤੀ ਜੀ ਨੇ ਆਪਣੇ ਪੁੱਤਰ ਧੀਰ ਮਲ ਨੂੰ ਵਾਹਵਾ ਸਮਝਾਉਣ ਦਾ ਯਤਨ ਕੀਤਾ।
ਮੋਟੀ ਗਿਆ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਵਧੇ ਆਏ, ਕਿਸੀ ਜ਼ੋਰ ਲਿਓ ਗੁਰਤਾ ਪਾਏ।
ਧੀਰ ਮਲ ਕਹਿੰਦਾ, ਮਾਂ ਤੈਨੂੰ ਪਤਾ ਨਹੀਂ, ਸ੍ਰੀ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਹੁਣ ਤੱਕ ਜਿੰਨੀ ਸਾਰੀ ਬਾਣੀ ਇਕੱਤਰ ਕੀਤੀ ਗੁਰੂ ਅਰਜਨ ਦੇਵ ਨੇ, ਉਨ੍ਹਾਂ ਨੇ ਬਣਾਤਾ ਇੱਕ ਗ੍ਰੰਥ, ਪਾਵਨ ਬੀੜ ਤਿਆਰ ਹੋਈ ਵੀ ਹੈ, ਤੈਨੂੰ ਪਤਾ ਉਹ ਮੇਰੇ ਕੋਲ ਹੈ, ਉਹ ਬੀੜ ਹੈ ਮੇਰੇ ਕੋਲ। ਜਿਹਦੇ ਕੋਲ ਬੀੜ ਆ ਉਹਦੀ ਵਡਿਆਈ ਆਪਣੇ ਆਪ ਹੀ ਹੋਈ ਜਾਣੀ ਹੈ। ਪਹਿਲਾਂ ਗੁਰੂ ਅਰਜਨ ਦੇਵ ਕੋਲ ਸੀ, ਉਹਦੀ ਵਡਿਆਈ ਹੁੰਦੀ ਗਈ। ਜੇ ਮੈਨੂੰ ਨਹੀਂ ਵੀ ਗੁਰੂ ਹਰਗੋਬਿੰਦ ਸਾਹਿਬ ਕੁਝ ਦੇਣਗੇ, ਪਰ ਮੈਂ ਗ੍ਰੰਥ ਇਹ ਬੀੜ ਦੇ ਮਾਧਿਅਮ ਤੋਂ ਲੋਕਾਂ ਕੋਲੋਂ ਪੂਜਾ ਕਰਵਾਉਂਗਾ, ਦੁਨੀਆਂ ਮੈਨੂੰ ਮੱਥੇ ਟੇਕੀ ਜਾਵੇਗੀ।
ਹੈ ਬਦਨ ਕੀ ਵੱਡੀ ਨਿਸ਼ਾਨੀ, ਸਿੱਖ ਸੰਗਤ ਹੱਸ ਕੋ ਨੈ ਮਾਨੇ।
ਇਹ ਦੁਨੀਆਂ ਕਹੂਗੀ ਵੀ ਗੁਰੂ ਨਾਨਕ ਤੋਂ ਲੈ ਕੇ ਗੁਰੂ ਅਰਜਨ ਦੇਵ ਤੱਕ ਸਾਰੀ ਬਾਣੀ ਦਾ ਜਿੰਨਾ ਵੀ ਨਿਸ਼ਾਨ ਪ੍ਰਤੀਕ ਆਤਮ ਸਾਰੀ ਬਾਣੀ ਸੰਤਾਂ ਭਗਤਾਂ ਦੀ ਸਾਰੀ ਬਾਣੀ, ਏਡਾ ਵੱਡਾ ਪਾਵਨ ਸਰੂਪ ਰੂਪ ਬੀੜ ਸਾਹਿਬ, ਇਹਦੇ ਕੋਲ ਇਹਨੂੰ ਮੱਥੇ ਟੇਕੋ, ਵੇਖੋ ਮੈਂ ਦੁਨੀਆਂ ਚ ਕਿਵੇਂ ਪ੍ਰਸਿੱਧ ਹੋ ਜਾਣਾ। ਕੋਈ ਗੱਲ ਹੀ ਮੈਨੂੰ ਨਹੀਂ ਗੁਰਗੱਦੀ ਮਿਲਦੀ, ਮੈਂ ਗ੍ਰੰਥ ਸਾਹਿਬ ਦੀ ਆੜ ਵਿਚ ਮੱਥੇ ਟਿਕਾਊਂਗਾ, ਦੁਨੀਆਂ ਧਨ ਦੌਲਤ ਮੈਨੂੰ ਟੇਕੇਗੀ, ਸੰਸਾਰ ਮੈਨੂੰ ਧਨ ਧੀਰ ਮਲ ਗੁਰੂ ਧੀਰ ਮਲ ਸਤਿਗੁਰੂ ਆਖੇਗਾ।
ਰਿਓ ਪ੍ਰਥਮੀ ਪ੍ਰਿਥਕ ਇਸੀ ਤੇ, ਲੈ ਨਾ ਸਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜਿਸੀ ਤੇ।
ਵੇਖੋ ਮੇਰੇ ਕੋਲ ਰਹਿਣਾ, ਮੈਂ ਕਿਸੇ ਨੂੰ ਗ੍ਰੰਥ ਦੇਣਾ ਕੋਈ ਨੀ, ਜਿੰਨਾ ਮਰਜ਼ੀ ਕੋਈ ਜ਼ੋਰ ਲਾਉਣਾ ਕਰੇ।
ਤੁਰਕੇਸ਼ਰ ਸੋ ਮਮ ਮਨ ਆਈ, ਪੁਰ ਰਾਖੋ ਅਸਵਾਰ ਚੜਾਏ।
ਮਾਂ ਮੇਰੀ ਇੱਕ ਹੋਰ ਬੇਨਤੀ ਸੁਣ, ਮੇਰਾ ਹਿੰਦੁਸਤਾਨ ਦੇ ਬਾਦਸ਼ਾਹ ਨਾਲ ਵੀ ਨੇੜਤਾ ਵਾ, ਸ਼ਾਹ ਜਹਾਨ ਬਾਦਸ਼ਾਹ, ਉਹਦੇ ਨਾਲ ਮੇਰੀ ਗੱਲ ਗੰਢ ਤੋਂ ਹੋਈ ਵੀ ਹੈ। ਉਹ ਗੁਰੂ ਦਾਦੇ ਦਾ ਤਾਂ ਵਰ ਖਿਲਾਫ਼ ਹੈ, ਜੰਗ ਯੁੱਧ ਰਚੇ ਨੇ, ਚਾਰ ਜੰਗਾਂ ਲੜੀਆਂ, ਧੀਰ ਮਲ ਸਾਰੀ ਟਿਪਸ ਤੇ ਰੱਖਦਾ ਸੀ ਗੱਲਾਂ, ਉਹ ਸਭ ਕੁਝ ਜਾਣਦਾ ਵੀ ਹਿੰਦੁਸਤਾਨ ਦੇ ਬਾਦਸ਼ਾਹ ਨਾਲ ਮੇਰੀ ਨੇੜਤਾ ਬਣੀ ਹੋਈ ਹੈ, ਤੁਰਕ ਮੁਗਲ ਬਾਦਸ਼ਾਹ ਤੇ ਗੁਰੂ ਕਰ ਦਿਓ ਵਰ ਖਿਲਾਫ਼ ਹੈ, ਜੇ ਮੈਂ ਉਹਦੇ ਸਰਕਾਰੀ ਦਰਬਾਰੇ ਪਹੁੰਚ ਕਰਾਂ, ਉਹਨੇ ਮੈਨੂੰ ਦੁਨੀਆਂ ਦਾ ਮਾਰ ਰਿਬਣ ਬਰਾ ਦੇਣਾ, ਕਹਿ ਦੇਣਗੇ ਵਾਹ ਤੂੰ ਹੀ ਅਸਲੀ ਗੁਰੂ ਹੈ।
ਨੌਕਰੀ ਬਿਗੜੇ ਨਾਈ, ਸੁਖ ਤੋਂ ਬਸੋ ਸਦਾ ਪੁਰਮਾਏ।
ਬਿਲਕੁਲ ਵੀ ਕਿਸੇ ਕਿਸਮ ਦੀ ਮੇਰੀ ਕੋਈ ਵੀ ਬਾਦਸ਼ਾਹ ਨਾਲ ਵਿਗੜ ਤਿਗੜ ਨਹੀਂ ਹੈਗੀ, ਮੈਂ ਉਹਦੇ ਨਾਲ ਬਣਾ ਕੇ ਰੱਖਣੀ ਆ। ਇਹ ਮੌਕਾ ਬਹੁਤ ਵਧੀਆ ਹੈ ਮਾਂ, ਮੈਂ ਤੁਹਾਡੀਆਂ ਗੱਲਾਂ ਪਸੰਦ ਨਹੀਂ ਜੇ ਕਰਦਾ, ਜਿਵੇਂ ਆਪ ਮੈਨੂੰ ਆ ਕੇ ਕਹਿ ਰਹੇ ਹੋ।
ਸੁਣ ਪੁਨ ਨੇਤੀ ਸਮਝਾਇਓ, ਤੂੰ ਬੁਧਵਾਨ ਕਰੇ ਮਨ ਬਾਇਓ।
ਮੈਂ ਕਰਤਾਰਪੁਰੇ ਰਹਿਣਾ ਠੀਕ ਸਮਝਦਾ, ਮਾਤਾ ਨੇਤੀ ਨੇ ਬੜਾ ਬਥੇਰਾ ਸਮਝਾਇਆ, ਕਾਕਾ ਪੁੱਤਰਾ ਮਾਂ ਦੀ ਗੱਲ ਮੰਨੀ ਦੀ ਹੈ। ਮਾਂ ਬੜਾ ਕੁਝ ਸੋਚ ਕੇ ਆਈ ਹੈ, ਨਹੀਂ ਕੋਈ ਗੱਲ ਮੰਨੀ, ਕਹਿ ਦਿੱਤਾ ਤੇਰੀ ਮਨ ਮਰਜ਼ੀ ਹੈ, ਸਿਆਣਾ ਬਹੁਤ ਹੈ ਤੂੰ, ਅਕਲ ਵਾਲਾ ਵੀ ਹੈ, ਪਰ ਮੇਰੇ ਬਚਨ ਤੂੰ ਨਹੀਂ ਮੰਨਣਾ ਕੀਤੇ।
ਤੋ ਵਿਚਾਰ ਹੇਰ ਮਨ ਮਾਈ ਵਿਗੜੇ ਕਹਾਂਗੇ ਗੁਰ ਪਾਏ।
ਇੱਕ ਗੱਲ ਧਿਆਨ ਨਾਲ ਸੁਣ ਲੈ, ਤੂੰ ਆਪਣੇ ਮਨ ਦਾ ਬੜਾ ਸਿਆਣਾ ਵਾ, ਜਿਹੜਾ ਗੁਰੂ ਨਾਲ ਵਿਗੜ ਜੇ ਉਹਦਾ ਥਾਂ ਟਿਕਾਣਾ ਨੀ ਜੇ ਰਹਿੰਦਾ ਕਿਤੇ। ਗੁਰੂ ਨਾਲ ਬਣ ਜਵੇ, ਨਿਭ ਜਵੇ ਸਤਿਗੁਰੂ, ਲੋਕ ਪਰਲੋਕ ਦਾ ਰਾਖਾ ਰਖਵਾਲਾ ਬਣ ਜਾਂਦਾ। ਉਹ ਪੁੱਤਰਾ ਤੇਰਾ ਘਰ ਵਿਚ ਦਾਦਾ ਪਿਤਾ ਗੁਰੂ ਹੋਵੇ, ਤੂੰ ਮੂਰਖ ਉਹਦੀ ਖੁਸ਼ੀ ਨੀ ਖੱਟ ਰਿਹਾ। ਦੁਨੀਆਂ ਹਜ਼ਾਰਾਂ ਉਹਾਂ ਕਵਾ ਕੇ ਗੁਰੂ ਮਹਾਰਾਜ ਜੀ ਦੇ ਦਰ ਕੋਲੋਂ ਬੜਾ ਕੁਝ ਕੱਟ ਕੇ ਜਾ ਰਹੀ ਹੈ, ਕੁਝ ਅਕਲ ਨੂੰ ਹੱਥ ਮਾਰ। ਮਾਂ ਨੇ ਆਪਣੇ ਲਫਾਜ਼ ਕਹਿ ਕਰਕੇ
ਕਹਾਂਗੇ ਗੁਰ ਪਾਏ, ਕੀ ਗੁਰੂ ਗ੍ਰੰਥ ਸਾਹਿਬ ਨਾ ਛੀਨੈ ਤਰਾਸ ਜੇ ਤਰ ਹੈ, ਨੈਣ ਜਿਸਨ ਲਿਜਾਵਨ ਕਰੋ।
ਬੜਾ ਕੁਝ ਉਹਨਾਂ ਨੇ ਕਹਿ ਦਿੱਤਾ ਵੀ ਇਹ ਦਰਾਤ ਮੁਕਾ ਕੇ ਸ਼ਾਇਦ ਵੀ ਇਹੋ ਜਿਹਾ ਕੁਝ ਹੋ ਜੇ। ਮਾਂ ਕਹਿੰਦੀ ਚੰਗਾ, ਤੈਨੂੰ ਗ੍ਰੰਥ ਦੀ ਹੀ ਚਿੰਤਾ ਲੱਗੀ ਹੋਈ ਹੈ, ਇਹ ਬੀੜ ਨਾ ਕਿਤੇ ਗੁਰੂ ਹਰਗੋਬਿੰਦ ਸਾਹਿਬ ਖੋਲਣ। ਮਾਂ ਕਹਿੰਦੀ ਇਹਨੂੰ ਇੱਥੇ ਸੰਤੋਖ ਹੀ ਰੱਖ ਜਾ, ਇਹਨੂੰ ਕੀਰਤਪੁਰ ਸਾਹਿਬ ਲਿਜਾਣ ਦੀ ਲੋੜ ਨਹੀਂ, ਇਹਨੂੰ ਕਰਤਾਰਪੁਰ ਪਈ ਰਹਿਣ ਦੇ, ਇਹਦੀ ਚਿੰਤਾ ਨਾ ਕਰ ਤੂੰ। ਜੇ ਤੈਨੂੰ ਫਿਕਰੀ ਇਹ ਵੀ ਕਿਤੇ ਛੀ ਨਹੀਂ ਨਾ ਲਵੇ, ਖੋਹ ਨਾ ਲਵੇ ਮਹਾਰਾਜ, ਇਸ ਲਈ ਆਪ ਇਹਨੂੰ ਇੱਥੇ ਟਿਕਾ ਕੇ ਰੱਖਣਾ ਕਰੋ।
ਜੇ ਗੁਰ ਕਿਰਪਾ ਤੋਏ ਪਰ ਧਾਰੈ ਗੁਰਤਾ ਗਾਦੀ ਪਰ ਬੈਠਾਰੈ।
ਮੈਂ ਪੁੱਤਰ ਕੇਵਲ ਇੱਕ ਹੀ ਮਨਸਾ ਲੈ ਕੇ ਆਈ ਸੀ, ਮੇਰੀ ਇੱਛਾ ਵੀ ਮੇਰਾ ਪੁੱਤ ਗੁਰ ਬਣ ਜਾਵੇ, ਗੁਰ ਗੱਦੀ ਤੇ ਅਸੀਨ ਹੋ ਜਾਵੇ। ਜਿਵੇਂ ਕਿਵੇਂ ਵੀ ਹਾਲ ਸਤਿਗੁਰੂ ਕੋਲ ਇੱਕ ਵਾਰੀ ਜਾ ਤਾਂ ਸਹੀ, ਮਹਾਰਾਜ ਖਬਰਾਂ ਤੇਰੀਆਂ ਪਿਛਲੀਆਂ ਗਲਤੀਆਂ ਭੁੱਲਾਂ ਮੁਆਫ਼ ਕਰ ਦੇਣ, ਤੈਨੂੰ ਗੁਰੂ ਗੱਦੀ ਬਖਸ਼ ਦੇਣਗੇ।
ਬਨੈ ਮਾਤ ਤੋ ਸਭ ਵਿਦ ਤੇਰੀ ਜਿਸ ਕਿਤ ਪੂਜਾ ਹੋਏ ਕਨੇਰੇ।
ਬੜਾ ਮਾਣ ਸਨਮਾਨ ਸਤਿਕਾਰ ਹੋਣਾ ਤੇਰਾ, ਜੇ ਤੂੰ ਗੁਰੂ ਮਹਾਰਾਜ ਦੇ ਦਰ ਤੇ ਵੈਸੇ ਵੀ ਬੈਠਾ ਰਹੇ, ਕਿਸੇ ਕਿਸਮ ਦੀ ਹੀਲ ਉੱਜਤ ਨਾ ਕਰੇ, ਇਹ ਤਲੀਆਂ ਉਤਲੀਆਂ ਬੇਲੋੜੀਆਂ ਗੱਲਾਂ ਬਾਤਾਂ ਨਾ ਕਰੇ, ਤੇਰੇ ਤੇ ਸਤਿਗੁਰੂ ਦੀ ਵੈਸੀ ਖੁਸ਼ੀ ਹੋ ਜਾਣੀ। ਇਸ ਲਈ ਇਹ ਪੁੱਤਰਾ ਥੋੜਾ ਜਿਹਾ ਫੇਰ ਆਪਣੇ ਵਿਚਾਰਾਂ ਤੇ ਨਜ਼ਰਸਾਨੀ ਕਰੋ।
ਅੰਜ ਪਾਏ ਵਡਿਆਈ ਤੋ ਭਲੀ ਜਾਨੋ ਮਨ ਪਾਏ।
ਇੱਕ ਗੱਲ ਧਿਆਨ ਨਾਲ ਸੁਣ ਲਾ, ਜੇ ਛੋਟੇ ਭਰਾ ਨੂੰ ਵਡਿਆਈ ਪ੍ਰਾਪਤ ਹੋ ਗਈ ਤਾਂ ਵੀ ਵਧੀਆ ਗੱਲ ਹੈ। ਤੂੰ ਨਾ ਗੁਰਗੱਦੀ ਪ੍ਰਾਪਤ ਕੀਤੀ, ਛੋਟੇ ਨੂੰ ਗੁਰਗੱਦੀ ਮਹਾਰਾਜ ਜੀ ਨੇ ਬਖਸ਼ ਦੇਣੀ ਹੈ।
ਓਏ ਚੱਚੇ ਦੇ ਗੁਰ ਤਾਪਾ ਮੈਂ ਰਿਸੈ ਗੁਰੂ ਤੋਂ ਦੋਏ ਨਾ ਬਿਠਾ ਮੈਂ।
ਜੇ ਤੁਸੀਂ ਇਹੀ ਝਗੜਾ ਕਰਦੇ ਰਹੇ ਵੀ ਮੈਂ ਵੱਡਾ ਮੈਨੂੰ ਗੁਰਗੱਦੀ ਦਿਓ, ਛੋਟੇ ਨੂੰ ਗੁਰਗੱਦੀ ਨਹੀਂ ਜੀ ਦੇਣੀ, ਤੁਹਾਡੇ ਝਗੜੇ ਤੋਂ ਸਤਿਗੁਰਾਂ ਨੇ ਨਾਰਾਜ਼ ਹੋ ਕੇ ਕਿਸੇ ਤੁਹਾਡੇ ਚਾਚਿਆਂ ਨੂੰ ਦੇਤੀ, ਫੇਰ ਕੀ ਕਰੋਗੇ ਪੁੱਤਰੋ, ਫੇਰ ਤੁਹਾਡੀ ਗੱਲ ਲੀਜੇ ਬਣਨੀ।
ਤੇ ਸਮਝ ਚਲੋ ਗੁਰ ਪਾਤ, ਆਪਣਾ ਭਲਾ ਕਰੋ ਨਿਰਜਾਤ।
ਮਾਂ ਤੇਰਾ ਭਲਾ ਸੋਚ ਕੇ ਆਈ ਹੈ, ਤੈਨੂੰ ਵਾਰ ਵਾਰ ਕਹਿ ਰਹੀ, ਇੰਨੀਆਂ ਗੱਲਾਂ ਨੀ ਕਹਿੰਦਾ ਕੋਈ। ਪੁੱਤਰਾ ਚੱਲ ਜਲਦੀ ਕਰ, ਤੇਰਾ ਭਲਾ ਸਮਝ ਲੈ ਮੌਕਾ, ਆਪਣੇ ਭਲੇ ਨੂੰ ਤਾਂ ਦੁਨੀਆਂ ਮੂਰਖ ਆਦਮੀ ਵੀ ਆਪਣਾ ਭਲਾ ਕਰਵਾ ਲੈਂਦਾ, ਇਸ ਲਈ ਸਾਡਾ ਕਹਿਣਾ ਮੰਨ ਕਰਕੇ।
ਅਨਗਤ ਸੰਗਤ ਤੈ ਚਲ ਆਏ ਨਿਕਟ ਪਿਤਾ ਮੈਂ ਲਿਓ ਪੁਜਾਏ।
ਜਾ ਕੇ ਵੇਖੀ ਮੇਲਾ ਭਰਦਾ, ਸੰਗਤਾਂ ਹਜ਼ਾਰਾਂ ਦੀ ਤਾਦਾਦ ਵਿਚ ਇਕੱਤਰ ਹੋਈਆਂ, ਤੁਹਾਡੇ ਦਾਦਾ ਪਿਤਾ ਦੇ ਚਰਨਾਂ ਚ ਪ੍ਰਣਾਮ ਕਰੀਆਂ ਹਨ।
ਫੇਰ ਨਾ ਫੇਰ ਸਕੈ ਗੋ ਕੋ ਅਬ ਜੇਰ ਲੇਂਗੇ ਜੋ।
ਜਿਹੜਾ ਕੁਝ ਉਸ ਮੌਕੇ ਤੇ ਹੋ ਗਿਆ ਹੋ ਗਿਆ, ਬਾਅਦ ਵਿਚ ਫਿਰ ਐਵੀ ਬਸ ਗੱਲਾਂ ਬਾਤਾਂ ਹੀ ਰਹਿ ਜਾਣੀਆਂ ਹਨ।
ਦੀ ਦੇ ਕਿਦੋ ਨਾ ਦੇ ਨਿਜ ਪੁਜਵਾਮਨ ਬੈਠ ਕਰੇ।
ਚੱਲ ਜੀ ਕਿਸੇ ਨੂੰ ਗੱਦੀ ਦੇਣਗੇ ਨਹੀਂ ਦੇਣਗੇ, ਪਰ ਘਰ ਬੈਠਿਆਂ ਤੁਹਾਡੀ ਪੂਜਾ ਤਾਂ ਹੋਊਗੀ, ਇਸ ਲਈ ਬਚਨ ਮੰਨੀ ਦਾ ਹੁੰਦਾ, ਸਿਆਣੇ ਦੇ ਬਚਨਾਂ ਵਿਚ ਤਤ ਸਤ ਹੁੰਦਾ ਹੈ।
ਸੁਣ ਕਰ ਹੋਇਓ ਤਬ ਤਿਆਰ ਪਈ ਸਕਾਰ ਪਇਓ ਸਵਾਰ।
ਸਮਝ ਕੇ ਮਾੜੀ ਮੋਟੀ ਗੱਲਬਾਤ ਜੀ ਉਹਨੂੰ ਜੱਜ ਬਾਬ ਗਈ ਵੀ ਠੀਕ, ਆਪਾਂ ਨੂੰ ਗ੍ਰੰਥ ਦੀ ਚਿੰਤਾ ਸੀ, ਇਹਨੂੰ ਇੱਥੇ ਸੁੱਖ ਆਸਣ ਕਰਕੇ ਚੱਲਦੇ ਆ, ਮਾਤਾ ਦਾ ਕਹਿਣਾ ਮੰਨ ਕੇ ਜਿਵੇਂ ਸੰਭਵ ਹੋਇਆ, ਪਰ ਐਵੇਂ ਬਸ ਕੌੜਾ ਕਸਿਆਲਾ ਜਾਂ ਘੁੱਟ ਭਰ ਕੇ ਤਿਆਰ ਹੋਇਆ ਹੈ।
ਤੁਰਨ ਮਗ ਚੱਲ ਆਏ ਪਹੁੰਚਾ ਜਹਾਂ ਮੇਰਾ ਜੈ ਸਤਿਗੁਰ ਉੱਚਾ।
ਮਾਤਾ ਨੇਤੀ ਜੀ ਆਪਣੇ ਪੁੱਤਰ ਧੀਰ ਮੱਲ ਨੂੰ ਕਰਤਾਰਪੁਰਿਓ ਕੀਰਤਪੁਰ ਸਾਹਿਬ ਵਿਖੇ ਲੈ ਆਈ ਹੈ, ਜਿੱਥੇ ਮੀਰੀ ਪੀਰੀ ਦੇ ਮਾਲਕ ਬੰਦੀ ਛੋੜ ਮੁਕਤੀ ਦਾਤੇ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੁਸ਼ੋਭਿਤ ਹਨ। ਆਓ ਅੱਜ ਦੀ ਕਥਾ ਇੱਥੋਂ ਤੱਕ ਹੀ ਹੈ।